हे गुरु सत नाम वाहे गुरु सत नाम श्री वाहे गुरु साहिब जी सलोक संत उदाहरण दयालं आसरं गोपाल कीर्तनः निर्मलं संत संगेण ओट नानक परमेश्वरः संत उदाहरण दयालं आसरं गोपाल कीर्तनः निर्मलं संत संगेण ओट नानक परमेश्वर चंदन चांद ना सरद रुत मूल ना मिटई काम शीतल थीवै नानका जपंदड़ो हर नाम पौड़ी चरण कमल की ओट उदरी सगल जान सुन प्रताप गोविंद निर्भउ भय मान तोट न आवै मूल संचया नाम तन संत जना स्यों संग पाइय वड्डै पुन्न आठ पहर हर त्याय हर जस नित सुन संत जना स्यों संग पाइय वड्डै पुन्न आठ पहर हर त्याय हर जस नित सुन वाहिगुरु जी का खालसा वाहिगुरु जी की फतेह
सुमुक्त संसार जे गुरु उपदेशिया सुमुक्त संसार जे गुरु उपदेशिया तिसकी गई बलाए मिटे अंदेशिया तिसका दर्शन देख जगत निहाल होए जन कै संग निहाल पापा मैल धोए अमृत हर का नाऊ उथै जापीए मन कौ होए संतोख भुखा त्रापीए जिस मन वसया नाऊ जिस मन वसया नाऊ तिस बंधन काटिया गुरप्रसाद किनै विरलै हर धन खाटिया जिस मन वसया नाऊ तिस बंधन काटिया गुरप्रसाद किनै विरलै हर धन खाटिया वाहेगुरु जी का खालसा वाहेगुरु जी की फतेह सतगुरु महाराज जगदी ज्योत श्री गुरु ग्रंथ साहिब जी ਉਹਨਾਂ ਦੇ ਮੁਬਾਰਕ ਚਰਨਾਂ ਵਿੱਚ ਗਿਆਨ ਪ੍ਰਕਾਸ਼ ਵਿੱਚ ਇਸ ਵੇਲੇ ਸਾਰੇ ਜੁੜ ਬੈਠੇ ਮਾਣਯੋਗ ਸਤਸੰਗੀ ਜਨ ਆਪ ਭਲੇ ਹੋ ਜਿਨ੍ਹਾਂ ਨੂੰ ਸਤਿਗੁਰਾਂ ਨੇ ਉੱਦਮ ਬਖਸ਼ਿਆ ਹੈ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਵਿਖੇ ਇਕੱਤਰ ਹੋਏ ਹੋ ਉਹ ਵੀ ਭਲੇ ਹੋ ਪ੍ਰਸ਼ੰਸਨੀਏ ਹੋ ਜਿਹੜੇ ਆਪੋ ਆਪਣੀ ਥਾਂ ਥਾਈਂ ਘਰਾਂ ਦੇ ਵਿੱਚ ਬੈਠੇ ਹੋਏ ਟੈਲੀਵਿਜ਼ਨ ਦੇ ਰਾਹੀਂ ਆਪਣੇ ਬਾਕੀ ਰੁਝੇਵਿਆਂ ਨੂੰ ਸੰਕੋਚ ਕੇ ਸ਼ਬਦ ਨਾਲ ਜੁੜੇ ਬੈਠੇ ਵਡਭਾਗੀ ਉਹ ਆਪ ਸਾਰੀਆਂ ਸੰਗਤਾਂ ਜਿਹੜੀਆਂ ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਪਾਨ ਕਰਕੇ ਨਿਤਨੇਮ ਕਰਕੇ ਫਿਰ ਆਸਾ ਕੀ ਵਾਰ ਕੀਰਤਨ ਸ਼ਰਵਣ ਕੀਤਾ ਪਰ ਆਸਾ ਕੀ ਵਾਰ ਕੀਰਤਨ ਤੇ ਉਪਰੰਤ ਮਾਨਯੋਗ ਭਾਈ ਸਾਹਿਬ ਜੀ ਨੇ ਹੁਣ ਫਿਰ ਸਾਨੂੰ ਪਿਆਰ ਸਹਿਤ ਉਹ ਸ਼ਬਦ ਸਰਵਣ ਕਰਵਾਇਆ ਹੈ ਜਿਹੜਾ ਸ਼ਬਦ ਅੱਜ ਆਪਾਂ ਨੂੰ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਉਸ ਵੇਲੇ ਪ੍ਰਾਪਤ ਹੋਇਆ ਜਿਸ ਵੇਲੇ ਗਰੀਬ ਨਵਾਜ ਪਾਤਸ਼ਾਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਆ ਕੇ ਪ੍ਰਕਾਸ਼ਮਾਨ ਹੋਏ ਮਾਣਯੋਗ ਸਿੰਘ ਸਾਹਿਬ ਜੀ ਗਿਆਨੀ ਮਾਨ ਸਿੰਘ ਜੀ ਨੇ ਬੜੇ ਪਿਆਰ ਦੇ ਨਾਲ ਇਹ ਸ਼ਬਦ ਅੰਮ੍ਰਿਤ ਵੇਲੇ ਸਰਵਣ ਕਰਵਾਇਆ ਸੀ ਇਹ ਪਵਿੱਤਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 709 ਜੋ ਛਾਪੇ ਦੀਆਂ ਬੀੜਾਂ ਨੇ ਉਸ 'ਤੇ ਅੰਕਿਤ ਹੈ ਆਪ ਸੰਗਤਾਂ ਜਿਵੇਂ ਕਿ ਰੋਜ਼ ਹੀ ਪ੍ਰਕਾਸ਼ ਸਮੇਂ ਹਰਿਮੰਦਰ ਸਾਹਿਬ ਤੋਂ ਦਰਸ਼ਨ ਕਰਦੀਆਂ ਹੋ ਕਿ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਛਾਪੇ ਦੀਆਂ ਬੀੜਾਂ ਦੇ ਪ੍ਰਕਾਸ਼ ਨਹੀਂ ਅੱਜ ਕੱਲ੍ਹ ਹੋ ਰਹੇ ਹੱਥ ਲਿਖਤ ਬੀੜਾਂ ਦੇ ਪ੍ਰਕਾਸ਼ ਨੇ ਹੋ ਰਹੇ ਇਸ ਕਰਕੇ ਥੋੜ੍ਹੀ ਥੋੜ੍ਹੀ ਨਾ ਪੰਨਿਆਂ ਦੀ ਤਰਤੀਬ ਦਾ ਫਰਕ ਹੈਗਾ ਹੈ ਲੇਕਿਨ ਇੱਕ ਗੱਲ ਜਿਹੜੀ ਹੈ ਮਰਿਆਦਾ ਵਾਲੀ ਖੂਬ ਨਿਭਾਈ ਜਾ ਰਹੀ ਹੈ ਕਿ ਮਾਣਯੋਗ ਸਿੰਘ ਸਾਹਿਬ ਜੀ ਹਮੇਸ਼ਾ ਪੰਥਕ ਹੁਕਮ ਦੇ ਅਨੁਸਾਰ ਖੱਬੇ ਪਾਸਿਓਂ ਜੋ ਪਹਿਲਾ ਸ਼ਬਦ ਹੈ ਉਹ ਸਾਨੂੰ ਸਰਵਣ ਕਰਵਾਇਆ ਕਰਦੇ ਨੇ ਜੇ ਤਾਂ ਅੰਮ੍ਰਿਤ ਵੇਲੇ ਉੱਥੋਂ ਹੀ ਆਰੰਭ ਹੋ ਰਿਹਾ ਹੋਵੇ ਤਾਂ ਵੀ ਭਲਾ ਨਹੀਂ ਤੇ ਪੰਨਾ ਪਰਤ ਕੇ ਪੱਤਰਾ ਪਰਤ ਕੇ ਤੇ ਦੂਸਰੇ ਪਾਸੇ ਜਿਹੜਾ ਪਿਛਲਾ ਪੰਨਾ ਹੈ ਆਰੰਭ ਹੁੰਦਾ ਉਸ ਤੋਂ ਸ਼ਬਦ ਸਰਵਣ ਕਰਵਾਇਆ ਕਰਦੇ ਨੇ ਜੈਸਾ ਕਿ ਅੱਜ ਵੀ ਮਾਣਯੋਗ ਸਿੰਘ ਸਾਹਿਬ ਨੇ ਕੀਤਾ ਹੈ ਛਾਪੇ ਦੀਆਂ ਬੀੜਾਂ ਦੇ ਵਿੱਚ ਇਹ ਜੋ ਪਵਿੱਤਰ ਮੁਬਾਰਕ ਸ਼ਬਦ ਹੈ 709 ਪੰਨਾ ਤੇ ਸੁਸ਼ੋਭਿਤ ਹੈ ਸੁਭਾਏਮਾਨ ਹੈ ਸ਼ਬਦ ਗਾਉਣ ਲੱਗੇ ਹਾਂ ਰਾਗੀ ਸਿੰਘਾਂ ਦੇ ਵਾਸਤੇ ਕੀਰਤਨੀ ਸਿੰਘਾਂ ਦੇ ਵਾਸਤੇ ਸਤਿਗੁਰਾਂ ਨੇ ਸੰਕੇਤ ਕੀਤਾ ਕਿ ਸ਼ਬਦ ਗਾਉਣ ਲੱਗਿਆਂ ਜੈਤਸਰੀ ਰਾਗ ਵਿੱਚ ਗਾਇਆ ਜਾਵੇ ਕਿਉਂਕਿ ਇਹ ਸਾਰੀ ਜਿਹੜੀ ਵਾਰ ਹੈ ਇਹ ਜੈਤਸਰੀ ਰਾਗ ਵਿੱਚ ਸਤਿਗੁਰਾਂ ਨੇ ਉਚਾਰਨ ਕੀਤੀ ਹੈ ਜਿਵੇਂ ਕਿ ਆਪ ਸੰਗਤਾਂ ਨੂੰ ਮਾਲੂਮ ਹੋਏਗਾ ਕਿ ਜੈਤਸਰੀ ਕੀ ਵਾਰ ਦੇ ਵਿੱਚ ਨਾ 20 ਪੌੜੀਆਂ ਨੇ ਔਰ ਇਹ ਵਾਰ ਸਾਰੀ ਪੰਜਵੇਂ ਸਤਿਗੁਰਾਂ ਦੀ ਉਚਾਰਨ ਕੀਤੀ ਹੋਈ ਹੈ ਇਸ ਵਾਰ ਦੀ ਇੱਕ ਇਹ ਵੀ ਹੋਰ ਖੂਬਸੂਰਤੀ ਹੈ ਜਿਵੇਂ ਕਿ ਮਾਰੂ ਵਾਰ ਦੱਖਣੇ ਉਸੇ ਤਰ੍ਹਾਂ ਇਸ ਵਾਰ ਦੀ ਵੀ ਇਹ ਖੂਬਸੂਰਤੀ ਹੈ ਕਿ ਇਸ ਵਾਰ ਦੀ ਹਰੇਕ ਪੌੜੀ ਦੇ ਨਾਲ ਦੋ ਦੋ ਸ਼ਲੋਕ ਸਤਿਗੁਰਾਂ ਨੇ ਅੰਕਿਤ ਕੀਤੇ ਨੇ ਤੇ ਉਹ ਵੀ ਦੋਏ ਦੋਏ ਸ਼ਲੋਕ ਜਿਹੜੇ ਨੇ ਪੰਜਵੇਂ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ ਨੇ ਭਾਵ ਕੀ ਹੈ ਕਿ ਇਹ ਵਾਰ 20 ਪੌੜੀਆਂ ਤੇ ਆਧਾਰਿਤ ਹੈ ਤੇ 20 ਪੌੜੀਆਂ ਦੇ ਨਾਲ 40 ਸ਼ਲੋਕ ਅੰਕਿਤ ਹੋਏ ਨੇ ਤੇ 40 ਦੇ 40 ਸ਼ਲੋਕ ਜਿਹੜੇ ਨੇ ਇਹ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਹਜ਼ੂਰ ਦੇ ਉਚਾਰਨ ਕੀਤੇ ਹੋਏ ਨੇ ਸਤਿਗੁਰੂ ਜੀ ਨੇ ਇਸ 17ਵੀਂ ਪੌੜੀ ਦੇ ਅੰਤ ਵਿੱਚ ਸਾਨੂੰ ਸਾਰਿਆਂ ਨੂੰ ਸੇਧ ਦਿੱਤੀ ਹੈ ਅੱਜ ਆਠ ਪੈਰ ਹਰ ਧਿਆਏ ਹਰ ਜਸ ਨਿਤ ਸੁਣ ਕੀ ਬਚਨ ਆਖਿਆ ਭਲਾ ਆਠ ਪੈਰ ਹਰ ਧਿਆਏ ਹਰ ਜਸ ਨਿਤ ਸੁਣ ਇਹ ਸਾਨੂੰ ਸਾਰਿਆਂ ਨੂੰ ਪ੍ਰੇਰਣਾ ਕੀਤੀ ਹੈ ਕਿ ਅੱਠੇ ਪੈਰ ਅਤੇ ਨਿਤ ਹਰੀ ਨੂੰ ਚੇਤੇ ਰੱਖੋ, ਪਰਮੇਸ਼ੁਰ ਨੂੰ, ਵਾਹਿਗੁਰੂ ਨੂੰ, ਕਰਤਾਰ ਨੂੰ ਚਿੱਤ ਵਿੱਚ ਰੱਖੋ ਅਤੇ ਵਾਹਿਗੁਰੂ ਜੀ ਦੀਆਂ ਜਿਹੜੀਆਂ ਵਡਿਆਈਆਂ ਨੇ, ਵਾਹਿਗੁਰੂ ਜੀ ਦਾ ਜਿਹੜਾ ਜਸ ਹੈ ਉਸ ਨੂੰ ਸੁਰਤੀ ਕਰਕੇ ਹਮੇਸ਼ਾ ਸੁਣਦੇ ਰਹੋ। ਮੈਂ ਫਿਰ ਇੱਕ ਵੇਰਾਂ ਦੁਹਰਾ ਦਿਆਂ, ਸਤਿਗੁਰਾਂ ਨੇ ਆਖਿਆ ਜੇ ਤੁਸੀਂ ਆਪਣੇ ਜੀਵਨ ਨੂੰ ਸਫਲ ਕਰਨਾ ਚਾਹੁੰਦੇ ਹੋ, ਜੇ ਤੁਸੀਂ ਆਪਣੇ ਜੀਵਨ ਦੇ ਵਿੱਚੋਂ ਵਿਕਾਰਾਂ ਦੀ ਤਪਸ਼ ਨੂੰ ਮਿਟਾਉਣਾ ਚਾਹੁੰਦੇ ਹੋ, ਜੇ ਤੁਸੀਂ ਆਪਣੇ ਜੀਵਨ ਦੇ ਵਿੱਚੋਂ ਮਾਇਆ ਦੇ ਪ੍ਰਭਾਵ ਨੂੰ ਕਮਜ਼ੋਰ ਰੱਖਣਾ ਚਾਹੁੰਦੇ ਹੋ, ਜੇ ਤੁਸੀਂ ਆਪਣੇ ਜੀਵਨ ਨੂੰ ਉੱਚਾ ਚੁੱਕਣਾ ਚਾਹੁੰਦੇ ਹੋ ਤਾਂ ਇਹ ਕਰਮ ਕਰੋ, ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ। ਸਦਾ ਹੀ ਅੱਠੇ ਪੈਰ, ਜਦੋਂ ਅੱਠੇ ਪੈਰ ਵਚਨ ਕੀਤਾ ਜਾਂਦਾ ਹੈ ਤਾਂ ਉਸ ਤੋਂ ਭਾਵ ਹੈ 24 ਆਵਰਸ ਕੰਟੀਨਿਊਸਲੀ, ਸਦਾ ਹੀ। ਫਿਰ ਸਤਿਗੁਰਾਂ ਨੇ ਵਚਨ ਨਾਲ ਨਿਤ ਵੀ ਕਹਿ ਦਿੱਤਾ, ਨਿਤ ਮੈਂ ਨਾ ਸਦਾ ਹੀ। ਸਦਾ ਹੀ ਕਰਤਾਰ ਨੂੰ ਆਪਣੇ ਚਿੱਤ ਵਿੱਚ ਰੱਖੋ, ਸਦਾ ਹੀ। ਔਰ ਹਰਿ ਜਸ ਨਿਤ ਸੁਣ, ਉਸ ਦੀਆਂ ਵਡਿਆਈਆਂ ਨੂੰ, ਉਸ ਦੇ ਜਸ ਨੂੰ ਹਮੇਸ਼ਾ ਸੁਣਦੇ ਰਹੋ। ਅਸੀਂ ਹੁਣ ਇਹ ਗੱਲ ਜ਼ਰੂਰ ਧਿਆਨ ਕਰ ਸਕਦੇ ਹਾਂ, ਜੇ ਸਤਿਗੁਰਾਂ ਨੇ ਆਖਿਆ ਆਠ ਪਹਿਰ ਹਰ ਧਿਆਏ 24 ਘੰਟੇ ਤੂੰ ਧਿਆ, ਜਾਂ ਤੂੰ 24 ਘੰਟੇ ਹਰ ਵੇਲੇ ਸੁਣਦਾ ਰਹੋ, ਤੇ ਅਸੀਂ ਸਿੱਖ ਹੱਥ ਜੋੜ ਕੇ ਪੁੱਛ ਸਕਦੇ ਹਾਂ ਨਾ, ਮਹਾਰਾਜ ਸੱਚੇ ਪਾਤਸ਼ਾਹ ਫਿਰ ਮੈਂ ਬਾਕੀ ਕਰਮਕਾਰ ਹੋਰ ਨਾ ਕਰਿਆ ਕਰਾਂ, ਮੈਂ ਕਿਰਤ ਵਿਰਤ ਨਾ ਕਰਿਆ ਕਰਾਂ, ਮੈਂ ਆਰਾਮ ਨਹੀਂ ਕਰ ਸਕਦਾ, ਮੈਂ ਜਿਹੜੇ ਸੰਸਾਰ ਕੁਰਜੇਵੇਂ ਨੇ ਉਹਨਾਂ ਦੇ ਬਾਬਤ ਮੈਂ ਕੀ ਕਰਾਂ। ਤੁਸੀਂ ਤਾਂ ਕਹਿੰਦੇ ਹੋ ਕਿ ਅੱਠੇ ਪੈਰ ਤੂੰ ਉਸੇ ਨੂੰ ਧਿਆ, ਉਸੇ ਦਾ ਜਸ ਸੁਣ। ਅਸੀਂ ਸਵਾਲ ਕਰ ਸਕਾਂਗੇ ਨਾ, ਸਾਡੇ ਅੰਦਰ ਐਸਾ ਸਵਾਲ ਆ ਸਕਦਾ ਹੈ। ਤਾਂ ਸਤਿਗੁਰੂ ਮਹਾਰਾਜ ਨੇ, ਪੰਜਵੇਂ ਪਾਤਸ਼ਾਹ ਜੀ ਨੇ, ਹਜ਼ੂਰ ਨੇ ਆਪਣੇ ਜੀਵਨ ਬਾਰੇ ਦੱਸਿਆ, ਕਹਿਣ ਲੱਗੇ ਅੰਤਰ ਗਾਵੋਂ ਬਾਹਰ ਗਾਵੋਂ, ਗਾਵੋਂ ਜਾਗ ਸਵਾਰੀ, ਸੰਗ ਚੱਲਣ ਕੋ ਤੋਸ਼ਾ ਦੀਨਾ, ਗੋਬਿੰਦ ਨਾਮ ਕੇ ਬਿਹਾਰੀ। ਮੈਂ ਤਾਂ ਦਿਨ ਵੀ ਗਾਵੋਂ ਰਹਿਣੀ ਗਾਵੋਂ, ਗਾਵੋਂ ਸਾਸ ਸਾਸ ਰਸਨਾਰੀ, ਮੈਂ ਸਦਾ ਹੀ ਗਾਉਂਦਾ ਹਾਂ। ਤਾਂ ਇਸ ਦੇ ਨਾਲ ਅਰਥ ਤਾਂ ਆਪਾਂ ਸੰਖੇਪ ਰੂਪ ਵਿੱਚ ਇਵੇਂ ਹੀ ਲਵਾਂਗੇ ਕਿ ਗਾਇਆ ਜਾਣਾ ਤੇ ਸੁਣਿਆ ਜਾਣਾ, ਜਿਵੇਂ ਆਖਿਆ ਪਾਤਸ਼ਾਹ ਨੇ। ਪਰ ਇਸ ਦੇ ਅਰਥਾਂ ਤੋਂ ਅਸੀਂ ਜੇ ਅੱਗੇ ਜਾਵਾਂਗੇ ਤੇ ਫਿਰ ਸਤਿਗੁਰੂ ਜੀ ਦੇ ਆਖੇ ਹੋਏ ਵਚਨਾਂ ਦੀ ਗਹਿਰਾਈ ਨੂੰ ਸਮਝ ਸਕਾਂਗੇ, ਜਿਸ ਦਾ ਭਾਵ ਇਹ ਹੈ ਵਾਹਿਗੁਰੂ ਜੀ ਨੂੰ ਹਰ ਵੇਲੇ ਗਾਉਣਾ, ਵਾਹਿਗੁਰੂ ਜੀ ਨੂੰ ਹਰ ਵੇਲੇ ਧਿਆਉਣਾ, ਵਾਹਿਗੁਰੂ ਜੀ ਦੀਆਂ ਵਡਿਆਈਆਂ ਹਰ ਵੇਲੇ ਸੁਣਨੀਆਂ, ਭਾਵ ਇਹ ਹੈ ਵਾਹਿਗੁਰੂ ਜੀ ਨੂੰ ਹਰ ਵੇਲੇ ਚੇਤੇ ਰੱਖਣਾ, ਵਾਹਿਗੁਰੂ ਜੀ ਦੀ ਯਾਦ ਵਿੱਚ ਆਪਣਾ ਹਰ ਸਵਾਸ ਤੇ ਗਿਰਾਸ ਜਿਹੜਾ ਹੈ ਉਹ ਲੈਣਾ, ਆਪਣੀ ਸਰੀਰ ਦੀ ਹਰੇਕ ਕਿਰਿਆ ਕਰਦਿਆਂ ਹੋਇਆਂ, ਆਪਣਾ ਹਰੇਕ ਵਚਨ ਬੋਲਦਿਆਂ ਹੋਇਆਂ। ਹਰੇਕ ਕਿਰਿਆ ਕਰਨ ਤੋਂ ਕੀ ਭਾਵ ਹੈ, ਕੁਝ ਵੀ ਅਸੀਂ ਸੋਚ ਰਹੇ ਹਾਂ, ਸਾਨੂੰ ਕਰਤਾਰ ਚੇਤੇ ਹੈ, ਅਸੀਂ ਆਮ ਤੌਰ 'ਤੇ ਕਹਿੰਦੇ ਰੱਬ ਚੇਤੇ ਹੈ ਸਾਨੂੰ, ਅਸੀਂ ਕੁਝ ਵੀ ਬੋਲਣ ਲੱਗਦੇ ਹਾਂ, ਗੱਲਬਾਤ ਕਰਨ ਲੱਗਦੇ ਹਾਂ, ਸਾਨੂੰ ਰੱਬ ਚੇਤੇ ਹੈ, ਕੁਝ ਵੀ ਅਸੀਂ ਹੋਰ ਆਪਣੇ ਹੱਥੀਂ ਕਰਨ ਲੱਗਦੇ ਹਾਂ, ਕਿਸੇ ਪਾਸੇ ਚੱਲਣ ਲੱਗਦੇ ਹਾਂ, ਸਾਨੂੰ ਰੱਬ ਚੇਤੇ ਹੈ, ਸਾਨੂੰ ਵਾਹਿਗੁਰੂ ਜੀ ਚੇਤੇ ਹੈ। ਅੱਜ ਸਤਿਗੁਰਾਂ ਨੇ ਨਾ ਫਿਰ ਉਹਨਾਂ ਦਾ ਜ਼ਿਕਰ ਕੀਤਾ, ਕਹਿਣ ਲੱਗੇ ਜਿਹੜੇ ਹਰ ਵੇਲੇ ਵਾਹਿਗੁਰੂ ਜੀ ਨੂੰ ਚੇਤੇ ਰੱਖਦੇ ਨੇ, ਉਹਨਾਂ ਦੀਆਂ ਕਥਾ ਕਹਾਣੀਆਂ ਉਹਨਾਂ ਦੀ ਸਿਮਰਤੀ ਦਾ ਯਾਦ ਦਾ ਹਿੱਸਾ ਬਣੀਆਂ ਰਹਿੰਦੀਆਂ ਨੇ। ਐਸੇ ਲੋਕ ਜਿਹੜੇ ਨੇ ਨਾ ਸੱਤ ਦੇ ਨਾਲ ਜੁੜੇ ਰਹਿਣ ਵਾਲੇ, ਸੱਤਿਆ ਦੇ ਧਾਰਨੀ ਲੋਕ ਨੇ ਜਿਹੜੇ, ਸੰਤ ਪੁਰਸ਼ ਲੋਕ ਨੇ ਜਿਹੜੇ, ਉਹ ਸਾਰੇ ਵਿਕਾਰਾਂ ਤੋਂ ਬਚੇ ਰਹਿੰਦੇ, ਸਾਰੇ ਵਿਕਾਰਾਂ ਤੋਂ। ਅੱਜ ਕੱਲ੍ਹ ਜਿਸ ਦਿਨ ਮਾਘ ਮਹੀਨੇ ਦੀ ਪਹਿਲੀ ਤਾਰੀਖ ਸ਼ੁਰੂ ਹੋਈ, ਉਦੋਂ ਤੋਂ ਲੈ ਕੇ ਸਾਰਾ ਮਾਘ ਤੇ ਸਾਰਾ ਫੱਗਣ ਹੈ ਜਿਹੜਾ ਹੁਣ ਮਹੀਨਾ ਚੱਲਦਾ ਪਿਆ ਹੈ, ਆਪਾਂ ਰਾਗੀ ਸਿੰਘਾਂ ਦੇ ਪਾਸੋਂ ਦਰਬਾਰ ਸਾਹਿਬ ਕੀਰਤਨ ਕਰਦੇ ਹਾਂ, ਨਿਤ ਹੀ ਵਾਰ ਸੁਣਦੇ ਹਾਂ,
ਖਾਸ ਤੌਰ 'ਤੇ ਬਸੰਤ ਕੀ ਵਾਰ ਮਹੱਲ ਪੰਜਵਾਂ 'ਤੇ ਅਸੀਂ ਪੜ੍ਹਿਆ ਕਰਦੇ ਹਾਂ, ਸੁਣਿਆ ਕਰਦੇ ਹਾਂ, ਹਰ ਕਾ ਨਾਮ ਧਿਆਏ ਕੈ ਉਹ ਹਰਿਆ ਭਾਈ, ਕਰਮ ਲਿਖੰਤੇ ਪਾਈਐ ਇਹ ਰੁੱਤ ਸੁਹਾਈ, ਵਾਣ ਤ੍ਰਿਣ ਤ੍ਰਿਭਵਨ ਮੌਲਿਆ ਅੰਮ੍ਰਿਤ ਫਲ ਪਾਈ, ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ, ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨਾ ਧਾਈ, ਨਾਨਕ ਸਿਮਰੈ ਏਕ ਨਾਮ, ਜਿਹੜੇ ਇੱਕ ਕਰਤਾਰ ਨੂੰ ਚੇਤੇ ਰੱਖਦੇ ਨੇ ਫਿਰ ਬਹੁੜ ਨਾ ਧਾਈ, ਕਹਿਣ ਲੱਗੇ ਫਿਰ ਹੋਰ ਕੀ ਹੋ ਜਾਂਦਾ ਹੈ। ਨਾਲ ਪਾਤਸ਼ਾਹ ਕਹਿੰਦੇ ਨੇ ਪੰਜੇ ਬੱਦੇ ਮਹਾਂਬਲੀ, ਹਾਂਜੀ ਜੇ ਹੈ ਨ ਪੌੜੀਆਂ ਯਾਦ ਤੇ ਬੋਲੋ ਸਾਰੇ ਨਾਲ ਨਾਲ, ਪੰਜੇ ਬੱਦੇ ਮਹਾਂਬਲੀ ਕਰ ਸੱਚਾ ਢੋਆ, ਕਿਉਂ ਆਪਣੇ ਚਰਨ ਜਪਾਇਨ ਵਿੱਚ ਦਾਈ ਖੜੋਆ। ਹੋਰ ਕੀ ਨਤੀਜਾ ਨਿਕਲਿਆ ਜੀ, ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਿਰੋਆ, ਦਿਨ ਰਹਿਣ ਨਾਮ ਧਿਆਏ ਦਾ ਫਿਰ ਪਾਏ ਨਾ ਮੋਆ, ਜਿਸ ਤੇ ਉਪਜਿਆ ਨਾਨਕਾ, ਹਾਂਜੀ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ। ਇਸ ਤੋਂ ਅੱਗੇ ਹੁਣ ਹੋਰ ਕਿਹੜੀ ਗੱਲ ਰਹਿ ਗਈ, ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ। ਪਰ ਕੌਣ ਹੋਏ, ਕੌਣ ਹੁੰਦਾ ਹੈ, ਕੌਣ ਹੋਇਆ? ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਉਹ ਹੁੰਦੇ ਨੇ ਤੇ ਉਹ ਹੋਏ ਤੇ ਉਹ ਹੋ ਸਕਦਾ ਹੈ ਜਿਹੜੇ ਇਸ ਵਚਨ ਦਾ ਧਿਆਨ ਰੱਖਦੇ ਨੇ, ਆਠ ਪੈਰ ਹਰ ਧਿਆਏ ਹਰ ਜਸ ਨਿਤ ਸੁਣ, ਜਿਹੜੇ ਅੱਠੇ ਪੈਰ ਵਾਹਿਗੁਰੂ ਜੀ ਨੂੰ ਕਰਤਾਰ ਨੂੰ ਚੇਤੇ ਰੱਖਦੇ ਨੇ, ਅੱਠੇ ਪੈਰ ਉਹਦੀ ਯਾਦ ਵਿੱਚ ਜੁੜੇ ਰਹਿੰਦੇ ਨੇ, ਅੱਠੇ ਪੈਰ ਉਹਦੇ ਭੈ ਵਿੱਚ ਰਹਿੰਦੇ ਨੇ, ਅੱਠੇ ਪੈਰ ਉਹਦੇ ਨਾਲ ਪਿਆਰ ਕਰਦੇ ਨੇ, ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ। ਫਿਰ ਮਾਇਆ ਦੇ ਪ੍ਰਭਾਵ ਵਾਲੀ ਗੱਲ ਹੀ ਸਾਰੀ ਖਤਮ ਹੋ ਜਾਂਦੀ ਹੈ। ਸਤਿਗੁਰਾਂ ਨੇ ਇਸੇ ਵਾਰ ਵਿੱਚ ਹੀ ਇੱਕ ਦਫਾ ਬਚਨ ਕੀਤਾ, ਕਹਿਣ ਲੱਗੇ ਸਦਬਲਿਆਰੀ ਤਿਨਾ ਜੇ ਸੁਣਤੇ ਹਰ ਕਥਾ, ਕਿਸੇ ਇੱਕ ਦੀ ਗੱਲ ਨਹੀਂ ਆਖੀ, ਸਦਬਲਿਆਰੀ ਤਿਨਾ ਜੇ ਸੁਣਤੇ ਹਰ ਕਥਾ, ਪੂਰੇ ਤੇ ਪ੍ਰਧਾਨ ਨਿਵਾਵੇਂ ਪ੍ਰਭ ਮੱਥਾ, ਹਰ ਜਸ ਲਿਖੇ ਬੇਅੰਤ ਸੋਹੇ ਸੇ ਹੱਥਾ, ਚਰਨ ਪੁਨੀਤ ਪਵਿੱਤਰ ਚਾਲੇ ਪ੍ਰਭ ਪੱਥਾ, ਸੰਤਾਂ ਸੰਗ ਉਧਾਰ ਸਗਲਾ ਦੁੱਖ ਲੱਥਾ। ਇਹ ਕੌਣ ਨੇ ਜਿਹੜੇ ਹਰੀ ਜਸ ਸੁਣਦੇ ਨੇ, ਹਰੀ ਕਥਾ ਸੁਣਦੇ ਨੇ, ਹਰੀ ਨੂੰ ਸੀਸ ਨਿਵਾਉਂਦੇ ਨੇ, ਹਰੀ ਦੇ ਦੱਸੇ ਹੋਏ ਕਾਰਜਾਂ ਨੂੰ ਕਰਦੇ ਨੇ, ਜਿਹੜੇ ਇਵੇਂ ਚੱਲਦੇ ਨੇ, ਸੰਤਾਂ ਸੰਗ ਉਧਾਰ, ਐਸੇ ਗੁਰਮੁਖਾਂ ਦੀ ਕਿਤੇ ਸੰਗਤ ਮਿਲ ਜਾਏ ਤੇ ਜੀਵਨ ਦਾ ਉਧਾਰ ਹੋ ਜਾਂਦਾ ਹੈ। ਐਸੇ ਗੁਰਮੁਖਾਂ ਦੀ ਸੰਗਤ ਮਿਲ ਜਾਏ ਤਾਂ ਜੀਵਨ ਦਾ ਉਧਾਰ ਹੋ ਜਾਂਦਾ ਹੈ। ਮਾਣਯੋਗ ਭਾਈ ਸਾਹਿਬ ਹੋਰਾਂ ਨੇ, ਭਾਈ ਆਨੰਦ ਲਾਲ ਸਾਹਿਬ ਨੇ ਬਚਨ ਕਰਦਿਆਂ ਹੋਇਆਂ ਸਾਨੂੰ ਸਮਝਾਇਆ, ਕਹਿਣ ਲੱਗੇ ਪਿਆਰਿਓ ਬਈ ਜਦੋਂ ਕਦੀ ਤੁਸੀਂ ਜੁੜਦੇ ਹੋ ਨਾ, ਸੁਬਾਹ ਨਿਤਨੇਮ ਕਰਦੇ ਹੋ, ਸ਼ਾਮ ਨੂੰ ਨਿਤਨੇਮ ਕਰਦੇ ਹੋ, ਅਰਦਾਸ ਕਰਦੇ ਹੋ ਤੁਸੀਂ, ਜਾਂ ਅਸਥਾਨ ਤੇ ਪਹੁੰਚ ਕੇ ਅਰਦਾਸ ਕਰਦੇ ਹੋ ਤੁਸੀਂ, ਜਾਂ ਕਿਸੇ ਇਕੱਤਰਤਾ ਦੇ ਸਮੇਂ ਕਿਸੇ ਸਮਾਗਮ ਦੇ ਸਮੇਂ ਅਰਦਾਸ ਕਰਦੇ ਹੋ ਤੁਸੀਂ, ਕਹਿੰਦੇ ਨੇ ਜੋ ਤੁਹਾਡਾ ਦਿਲ ਕਰਦਾ ਮੰਗਣ ਤੇ ਨਾ ਆਪਣੇ ਗੁਰੂ ਪਰਮੇਸ਼ਰ ਕੋਲੋਂ ਮੰਗ ਲਿਆ ਕਰੋ, ਪਰ ਇੱਕ ਮੰਗ ਜ਼ਰੂਰ ਮੰਗਿਆ ਕਰੋ ਜਿਹੜੀ ਮੈਂ ਤੁਹਾਨੂੰ ਬੇਨਤੀ ਕਰਦਾ। ਮਾਣਯੋਗ ਜੀ ਕਹਿੰਦੇ ਨੇ, ਕਹਿੰਦੇ ਨੇ ਉਹ ਮੰਗ ਇਹ ਹੈ ਕਿ ਹਮੇਸ਼ਾ ਸੋਬਤੇ ਮਰਦਾਨੇ ਹੱਕ ਤਲਬ ਗੋਇਆ, ਹਮੇਸ਼ਾ ਸੋਬਤੇ ਮਰਦਾਨੇ ਹੱਕ ਤਲਬ ਗੋਇਆ। ਨੰਦ ਲਾਲਾ ਜੋ ਮਰਜ਼ੀ ਮੰਗ, ਪਰ ਹਮੇਸ਼ਾ ਇੱਕ ਇਹ ਮੰਗ ਜ਼ਰੂਰ ਮੰਗ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ, ਹਾਂਜੀ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਹਮੇਸ਼ਾ ਸੋਭ ਤੇ ਮਰਦਾਨ ਹੱਕ ਤਲਬ ਗੋਇਆ। ਜਿਹੜੇ ਵਾਹਿਗੁਰੂ ਜੀ ਦੇ ਪਿਆਰੇ ਨੇ, ਵਾਹਿਗੁਰੂ ਜੀ ਦੇ ਨਾਲ ਜਿਹੜੇ ਪਿਆਰ ਕਰਨ ਵਾਲੇ ਨੇ, ਮੈਨੂੰ ਉਹਨਾਂ ਦੀ ਸੋਭਤ ਜ਼ਰੂਰ ਬਖਸ਼ ਹੇ ਵਾਹਿਗੁਰੂ। ਕਹਿੰਦੇ ਨੇ ਪਤਾ ਕਿਉਂ ਕਿ ਤਾਲਿਬਾਨ ਏ ਖੁਦਾ ਵਾਸਲਾਨ ਏ ਅਲਾਂਦ, ਜਿਹੜੇ ਵਿਅਕਤੀ ਉਸ ਵਾਹਿਗੁਰੂ ਜੀ ਦੇ ਨਾਲ ਮਿਲਣ ਦੇ ਤਲਬਗਾਰ ਨੇ ਨਾ, ਜਿਹੜੇ ਵਾਹਿਗੁਰੂ ਜੀ ਦੇ ਨਾਲ ਸਾਂਝ ਪਾਉਣੀ ਚਾਹੁੰਦੇ ਨੇ, ਜਿਹੜੇ ਵਾਹਿਗੁਰੂ ਜੀ ਦੇ ਨਾਲ ਪਿਆਰ ਪਾਉਣ ਦੀ ਜਗਿਆਸਾ ਰੱਖਦੇ ਨੇ। ਚੇਤਾ ਰੱਖਿਓ ਜੇ, ਜਿਹੜੇ ਅੱਜ ਸਾਂਝ ਪਾਉਣੀ ਚਾਹੁੰਦੇ ਨੇ, ਇੱਕ ਦਿਨ ਆਵੇਗਾ ਸਾਂਝ ਪਵੇਗੀ ਵੀ ਉਹਨਾਂ ਦੀ। ਜਿਹੜੇ ਅੱਜ ਮਿਲਣਾ ਚਾਹੁੰਦੇ ਨੇ, ਭਲਕੇ ਮਿਲਣਗੇ ਵੀ ਉਹੀ, ਫਿਰ ਇੱਕ ਦਿਨ ਆਵੇਗਾ, ਫਿਰ ਤੁਸੀਂ ਉਹਨਾਂ ਨੂੰ ਯਾਦ ਕਰਿਆ ਕਰੋਗੇ ਤੇ ਆਖਿਆ ਕਰੋਗੇ ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ, ਫਿਰ ਤੁਸੀਂ ਆਖਿਆ ਕਰੋਗੇ। ਕਿਉਂਕਿ ਉਹ ਤੜਪਦੇ ਸਨ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਕੱਲ ਮਾਣਯੋਗ ਭਾਈ ਸਾਹਿਬ ਜੀ ਹੋਰੀ ਪੰਥ ਦੇ ਨਿਵਾਜ਼ੀ ਹੋਈ ਸ਼ਖਸੀਅਤ ਗਿਆਨੀ ਪਿੰਦਰਪਾਲ ਸਿੰਘ ਜੀ ਬੜੇ ਪਿਆਰ ਸਹਿਤ ਸਾਨੂੰ ਸਰਵਣ ਕਰਵਾ ਰਹੇ ਸਨ। ਸਾਰਾ ਕੁਝ, ਸਾਰੀ ਗਾਥਾ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸਾਰਾ ਕੁਝ ਨਹੀਂ ਕਿਹਾ ਜਾ ਸਕਦਾ ਹੁੰਦਾ, ਇਹ ਇੱਕ ਮਜਬੂਰੀ ਹੁੰਦੀ ਹੈ। ਲੇਕਿਨ ਉਹਨਾਂ ਨੇ ਫਿਰ ਵੀ ਬਹੁਤ ਕੁਝ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਬਹੁਤ ਵਿਸਥਾਰ ਦੇ ਨਾਲ ਇਤਿਹਾਸ ਦੀ ਗੱਲ ਕੀਤੀ। ਬਚਨ ਕਰਦਿਆਂ ਹੋਇਆਂ ਅਰਦਾਸ ਦਾ ਚੇਤਾ ਕਰਵਾਇਆ ਜਿਨ੍ਹਾਂ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਪ੍ਰਬੰਧ ਸੰਭਾਲਣ ਦੇ ਲਈ ਸ਼ਬਦ ਨਹੀਂ ਵਰਤਿਆ ਖਾਲਸਾ ਜੀ ਨੇ, ਗੋਲਕ ਸੰਭਾਲਣ ਦੇ ਵਾਸਤੇ ਸ਼ਬਦ ਨਹੀਂ ਵਰਤਿਆ ਖਾਲਸਾ ਜੀ ਨੇ। ਕੀ ਸੰਭਾਲਣ ਵਾਸਤੇ? ਸੇਵਾ ਸੰਭਾਲਣ ਵਾਸਤੇ। ਅੱਜ ਵੀ ਅਸੀਂ ਜਿਹੜੇ ਪਵਿੱਤਰ ਗੁਰਧਾਮ ਸਾਡੇ ਤੋਂ ਵਿਛੜ ਗਏ, ਔਰ ਉਹਨਾਂ ਗੁਰਧਾਮਾਂ ਦੇ ਵਿੱਚੋਂ ਇੱਕ ਇਹ ਗੁਰਧਾਮ ਵੀ ਜਿਸ ਨਨਕਾਣਾ ਸਾਹਿਬ ਜੀ ਦੀ ਪਵਿੱਤਰਤਾ ਦੇ ਵਾਸਤੇ ਇਹਨਾਂ ਪਿਆਰਿਆਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ, ਉਹ ਵੀ ਸਾਡੇ ਕੋਲ ਵਿਛੜ ਗਿਆ। ਅਤੇ ਅਸੀਂ ਅੱਜ ਵੀ ਅਰਦਾਸ ਕਰਦੇ ਹਾਂ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਪਵਿੱਤਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਅਜਿਹੀ ਸਿਚੁਏਸ਼ਨ ਪੈਦਾ ਕਰ ਦਿੱਤੀ ਗਈ, ਅਜਿਹੇ ਹਾਲਾਤ ਪੈਦਾ ਕਰ ਦਿੱਤੇ ਗਏ ਕਿ ਰੋਂਦਿਆਂ ਧੋਂਦਿਆਂ ਪੰਥ ਨੂੰ ਇਹਨਾਂ ਸਥਾਨਾਂ ਤੋਂ ਧੱਕ ਕੇ ਦੂਰ ਕਰ ਦਿੱਤਾ ਗਿਆ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਕਿਤਨੇ ਸਾਰੇ ਪ੍ਰੇਮੀ ਸਰਹੱਦ 'ਤੇ ਜਾ ਕੇ ਹਰ ਮਹੀਨੇ ਦੇ ਮਹੀਨੇ ਅਰਦਾਸਾਂ ਕਰਦੇ ਨੇ, ਗੁਰੂ ਪਾਤਸ਼ਾਹ ਕਿਰਪਾ ਕਰਨ, ਇਹ ਭਾਵਨਾਵਾਂ, ਇਹ ਅਰਦਾਸਾਂ ਛੇਤੀ ਹੀ ਸਫਲ ਹੋਣ, ਪੂਰੀਆਂ ਹੋਣ, ਇਹਨਾਂ ਨੂੰ ਭਾਗ ਲੱਗੇ। ਇਹਨਾਂ ਦੀ ਪੂਰਤੀ ਵਾਸਤੇ ਸਾਨੂੰ ਯਤਨਸ਼ੀਲ ਵੀ ਹੋਣਾ ਚਾਹੀਦਾ ਹੈ। ਪਰ ਜਿਹੜਾ ਬਚਨ ਮੈਂ ਕਰਨ ਵਾਸਤੇ ਜਾ ਰਿਹਾ ਸਾਂ, ਕਿਸੇ ਦਿਨ ਭਾਈ ਲਛਮਣ ਸਿੰਘ ਹੋਰਾਂ ਦੇ ਅੰਦਰ ਚਾਅ ਸੀ ਅਸੀਂ ਗੁਰੂ ਨਾਨਕ ਨੂੰ ਮਿਲੀਏ, ਭਾਈ ਟਹਿਲ ਸਿੰਘ ਹੋਰਾਂ ਦੇ ਅੰਦਰ ਚਾਅ ਸੀ ਅਸੀਂ ਗੁਰੂ ਨਾਨਕ ਨੂੰ ਮਿਲੀਏ, ਭਾਈ ਈਸ਼ਰ ਸਿੰਘ ਦੇ ਹੋਰਾਂ ਦੇ ਅੰਦਰ ਚਾਅ ਸੀ ਅਸੀਂ ਗੁਰੂ ਨਾਨਕ ਨੂੰ ਮਿਲੀਏ। ਤੁਸੀਂ ਕਹੋਗੇ ਇਹ ਕਿਹੋ ਜਿਹੀ ਗੱਲ ਕਰ ਰਹੇ ਨੇ ਭਾਈ ਸਾਹਿਬ ਹੋਰੀ, ਵੀ ਗੁਰੂ ਨਾਨਕ ਨੂੰ ਮਿਲਣ ਦਾ ਚਾਅ ਸੀ ਇਹਨਾਂ ਦੇ ਅੰਦਰ? ਹਾਂ, ਮੈਂ ਐਸਾ ਪ੍ਰਤੀਤ ਕਰਦਾ। ਦੇਖਣਾ, ਅਸੀਂ ਯਾਦ ਕਰਦੇ ਹਾਂ ਆਪਣੇ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਯਾਦ ਕਰਦੇ ਹਾਂ, ਪਰ ਇੱਕ ਦਿਨ ਨਾ ਸਿੱਖ ਦੇ ਅੰਦਰ ਇਹ ਤੜਪ ਪੈਦਾ ਹੁੰਦੀ ਹੈ ਅਤੇ ਹੋਣੀ ਚਾਹੀਦੀ ਹੈ, ਜਿਸ ਨੂੰ ਮੈਂ ਯਾਦ ਕਰਦਾ ਹਾਂ, ਜਿਸ ਦੇ ਮੈਂ ਬਚਨਾਂ ਦੇ ਅਨੁਸਾਰ ਚੱਲਦਾ ਹਾਂ, ਐਸੇ ਸਤਿਗੁਰੂ ਜੀ ਮੇਰੇ 'ਤੇ ਕਿਰਪਾ ਕਰਨ, ਮੈਂ ਜੀਵਨ ਵਿੱਚ ਉਹਨਾਂ ਦੇ ਵਾਂਗ ਚੱਲ ਵੀ ਸਕਾਂ। ਜਿਨ੍ਹਾਂ ਰਾਹਾਂ 'ਤੇ ਉਹ ਚੱਲੇ ਨੇ ਉਹਨਾਂ ਰਾਹਾਂ 'ਤੇ ਮੈਂ ਵੀ ਚੱਲਾਂ, ਅਤੇ ਜਿੱਥੇ ਉਹ ਪਹੁੰਚੇ ਨੇ ਇੱਕ ਦਿਨ ਮੈਂ ਵੀ ਪਹੁੰਚਾਂ, ਫਿਰ ਮਿਲਣ ਦਾ ਚਾਹੇ ਨਾ। ਕਦੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਿਹਰਬਾਨ ਸੁਲਤਾਨਪੁਰ ਛੱਡ ਕੇ ਜਿਸ ਵੇਲੇ ਤੁਰਨ ਲੱਗੇ ਨੇ, ਅਤੇ ਸਾਡੇ ਸਤਿਕਾਰਯੋਗ ਮਾਤਾ ਜੀ ਸੁਲੱਖਣੀ ਜੀ ਪੁੱਛਦੇ ਨੇ, ਕਹਿੰਦੇ ਨੇ ਸਵਾਮੀ ਮੈਂ ਤੁਹਾਨੂੰ ਪੁੱਛਿਆ ਤੁਸੀਂ ਕਿੱਧਰ ਜਾ ਰਹੇ ਹੋ? ਤੁਸਾਂ ਨੇ ਆਖਿਆ ਭਲੀਏ ਜਿੱਧਰ ਕਰਤਾਰ ਲੈ ਜਾਸੀ, ਅਤੇ ਜੇ ਮੈਂ ਪੁੱਛਿਆ ਹੈ ਕਿ ਤੁਸੀਂ ਕਦੋਂ ਵਾਪਸ ਆਓਗੇ, ਅਤੇ ਤੁਸੀਂ ਕਹਿੰਦੇ ਹੋ ਜਦੋਂ ਕਰਤਾਰ ਲੈ ਆਸੀ, ਤੁਸੀਂ ਜਾਣਾ ਕਿੱਥੇ ਹੈ ਨਾ ਤਾਂ ਇਹ ਮੈਨੂੰ ਪਤਾ ਹੈ, ਆਉਣਾ ਕਦੋਂ ਹੈ ਨਾ ਇਹ ਮੈਨੂੰ ਪਤਾ ਹੈ, ਅਤੇ ਤੁਹਾਡੀ ਗੈਰ ਹਾਜ਼ਰੀ ਦੇ ਵਿੱਚ ਜਿਸ ਵੇਲੇ ਇਹ ਸਾਡੇ ਬੱਚੇ ਸ਼੍ਰੀ ਚੰਦ ਅਤੇ ਲਖਮੀ ਚੰਦ ਰੋਣਗੇ, ਅਤੇ ਸਵਾਮੀ ਮੈਂ ਇਹਨਾਂ ਨੂੰ ਕੀ ਕਹਿ ਕੇ ਚੁੱਪ ਕਰਾਵਾਂਗੀ? ਅਤੇ ਸਾਡੇ ਸਾਖੀਕਾਰ ਕਹਿੰਦੇ ਨੇ सुलखणीए भलीए गल तो तेरी ठीक है पर बस तेरी ते मेरी वेखनी विच अंतर है। तेरिया अखां सामने सिर्फ दो रोंदे नजर आ रहे ने, मेरिया अखां सामने पता नहीं कितने रोंदे नजर आ रहे। उन्हां दियां अखां पूंझनियां मेरे वास्ते हुण वधेरे जरूरी हो गई ने, इन्हां दी संभाल तू करी। कितने वरे बीत गए, 8 वरे बीत गए, कुछ कहंदे ने 10 वरे बीत गए, कुछ कहंदे ने 12 वरिया बाद फस्ट टाइम गुरु नानक देव पातशाह पहले प्रचार दौरे तो वापस आए। थोड़ा चिर ठहरे तो फिर तुर पाए, थोड़ा चिर ठहरे तो फिर तुर पाए, थोड़ा चिर ठहरे करतारपुर फिर तुर पाए। 4 वार प्रचार दौरे किए सतगुरां ने, लेकिन अंदर एक भावना सी जिहड़ी असी अजोकी शब्दावली विच कहंदे ने, पंथ वसै मैं उजड़ा मन चाहो कनेरा। कदी गुरु तेग बहादुर साहब नहीं तुरे ऐसा कहंदे होया, मेरे बच्चे रोते रहे तो मैं खुश हूं, मैं हिंदुओं के रोते हसाने चला हूं। करो सबर बेटा जाओ लौट पीछे, मैं धर्म का झंडा झुलाने चला हूं। ना आंसू बहाना मेरी लाश ऊपर, मैं आंसू को बालम सुखाने चला हूं। कदी तुहाडे पास ऐसी लाश आवे साडी, ताड़ी ताड़ होवे नाल सीस ना होवे। कभी ऐसा समा हो जाए तुहाडे पास सीस ही पहुंचे, धड़ नाल ना होवे, रोयो जे ना। पता है क्यों? मैं धर्म का झंडा जुलाने चला हूं, और ना आंसू बहाना मेरी लाश ऊपर। गुरु कलगीधर पातशाह की करते रहे महाराज सच्चे पातशाह, गल ही अगे सारी मुक जाती है। भाई लक्ष्मण सिंह जी दे बाबत कभी किसी ने जानिया भी किड्डा को वड्डा परिवार सी, किन्नी को वड्डी सारी उम्र हो गई सी, भी हुण बुढ़ापा आ गया ते आख्या भी चलो हुण शरीर दा ठीकरा भन दईए इस नारायण महंतू महंत दे सिर ते। इह तां गल नहीं है सी ना, सिर्फ 35 वरिया की उम्र सी सरदार लक्ष्मण सिंह होरां दी। 35.5 वरे की हुंदी गल, मैं आखांगा भरपूर जवानी सी, या जे जवानी भी नहीं शायद भरपूर आई सी। एक बच्चे ने पहला आरंभ दे विच विआह तो बाद जन्म लिया ते छेती चलाना कर गया, करतारी मौज रब्बी मौज होर आया ही नहीं बच्चा, ते मंगल सिंह नूं अपना मुतबन्ना पुत्र बना लिया, अपने हथी अपने प्यार वालिया खानदाना विच व्याया। लेकिन जिस दिन ननकाणा साहब नूं दर्शन करन वास्ते गुरु नानक नूं मिलन वास्ते तुरे ना, ते जिथे अपनी सिंगणी नूं इंद्र कौर नूं नाल लै लिया, जिथे अपने होर दूसरे संगी साथियों नू नाल ले लिया, उत्थे अपने इको एक मुतबन्ने पुत्र नू भी नाल ले लिया, मंगल सिंह जिन्हों कृपान बहादुर आख्या जांदा सी, ते कृपान बहादुर भी नाल ही शहीद होया, ते भाई लक्ष्मण सिंह भी उत्थे ही शहीद होए। उन्हां बचना नू मुड़ के नहीं दुहराया, पंथ वसे मैं उजड़ा। हां जी, पंथ वसे मैं उजड़ा, ए बोल तो सानू हुण ना कदी कदी सुनन किते मिलदे ने, पर ऐसियां पंथक रूहां हैगियां ने, अजे पंथक बिरतियां वाले सज्जन हैगे ने, पंथ सेवक हैगे ने, जिहड़े पंथ की गल सुणदे ने, पंथ की गल करदे ने, पंथ तो सारा कुछ आपां वारदे ने। मैं तो इउं आखांगा कि अज दे संकल्प दे विच, इतिहास दे संदर्भ दे विच, जदों असीं 22 फरवरी नूं अज जुड़े हां सवेरे, जिस वेले बीती रात 8:30 बजे ननकाणा साहब दियां चाबियां मिल गईयां, एक सब कमेटी बन गई सरदार हरबंस सिंह दी अटारी दे होरां दे अगवाई दे थल्ले, प्रबंध जिहड़ा सी हथ विच आ गया। जिस वेले दरवाजा अंदर खोल के देखिया ते 4 लाशां सिर्फ साबत पूरियां हैगियां सन, बाकी सारे शरीरां दे कट्टे वड्डे हिस्से, कोई किते खिल रहा पिया, कोई किते खिल रहा पिया, अद सड़े जे सारे। इन्ना दर्दनाक दृश्य वेख के बार पहरे लगा दिते सरदार करतार सिंह झब्बर होरां ने, ते नाल अंदर बैठ के विचारां करन लगे भी इसका हल की होना चाहिए, की कीता जाना चाहिए, एडा दर्दनाक हादसा वापर गया, साका वापर गया। फिर दूसरे दिन अज सवेरे यह फैसला होया, भावें गुरुद्वारा साहब का प्रबंध साडे कोल आ गया, भावें चाबियां जिहड़ा कमिश्नर सी उन्हें सानू दे दित्तियां ने, किंग ने, मिस्टर किंग ने सानू चाबियां दे दित्तियां, ठीक हो गया। कहंदे ने पर ਜਿਹੜਾ ਪੰਜਾਬ ਦਾ ਗਵਰਨਰ ਹੈ ਨਾ, ਪੰਜਾਬ ਦੇ ਗਵਰਨਰ ਨੂੰ ਸਦਕੇ ਵਿਖਾਇਆ ਜਾਵੇ, ਕੀ ਵਿਖਾਇਆ ਜਾਵੇ ਕਿ ਉਹਦੇ ਪਿੱਛੂਆਂ ਨੇ ਇਹ ਕਾਰਾਂ ਕੀਤਾ ਹੈ। ਨਾਮ ਤਰੀਕ ਸਿੱਖ ਅਖਾਉਣ ਵਾਲਿਆਂ ਮਹੰਤਾਂ ਨੇ ਇਹ ਕਾਰਾਂ ਕੀਤਾ ਹੈ, ਔਰ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਜਨਮ ਅਸਥਾਨ ਤੇ ਇਹ ਕਾਰਾਂ ਕੀਤਾ ਹੈ। ਕੱਲ ਮਾਸਟਰ ਤਾਰਾ ਸਿੰਘ ਜੀ ਵੀ, ਸਰਦਾਰ ਜੋਧ ਸਿੰਘ ਜੀ ਵੀ, ਸਰਦਾਰ ਮਹਿਤਾਬ ਸਿੰਘ ਹੋਣੀ, ਸਰਦਾਰ ਬਹਾਦਰ ਮਹਿਤਾਬ ਸਿੰਘ ਜੀ, ਬਾਬਾ ਹਰਕਿਸ਼ਨ ਸਿੰਘ ਜੀ, ਸਰਦਾਰ ਕਰਤਾਰ ਸਿੰਘ ਚੱਬਰ ਤੇ ਹੋਰ ਕਿਤਨੇ ਸਾਰੇ ਉੱਥੇ ਪਹੁੰਚ ਚੁੱਕੇ ਸਨ। ਉਹਨਾਂ ਨੇ ਅੱਜ ਫੈਸਲਾ ਕੀਤਾ ਕਿ ਅੱਜ ਸੰਸਕਾਰ ਨਾ ਕੀਤਾ ਜਾਵੇ ਸ਼ਹੀਦਾਂ ਦੀਆਂ ਇਹਨਾਂ ਲਾਸ਼ਾਂ ਦਾ, ਪੰਜਾਬ ਦਾ ਜਿਹੜਾ ਗਵਰਨਰ ਜਨਰਲ ਹੈ ਉਸ ਨੂੰ ਸੱਦ ਕੇ ਮੌਕਾ ਵਿਖਾ ਕੇ ਉਸ ਤੋਂ ਬਾਅਦ ਕੀਤਾ ਜਾਵੇ। ਅੱਜ ਦਾ ਦਿਨ ਇੰਤਜ਼ਾਰ 'ਚ ਇਵੇਂ ਬੀਤਿਆ ਸਾਰਾ। ਅਗਲੇ ਭਲਕ 23 ਤਰੀਕ ਨੂੰ ਫਿਰ ਗਵਰਨਰ ਜਨਰਲ ਆਇਆ ਅਤੇ ਫਿਰ ਉਸ ਦੇ ਜਾਣ ਤੋਂ ਬਾਅਦ 3:30 ਵਜੇ ਸ਼ੁਰੂ ਕੀਤਾ ਗਿਆ ਸੰਸਕਾਰ ਦੀ ਤਿਆਰੀ ਦਾ ਇੰਤਜ਼ਾਮ ਕਰਨਾ। ਚਿਤਾ ਰਚਨੀ ਸਰਦਾਰ ਤਖਤ ਸਿੰਘ ਹੋਣੀ, ਭਾਈ ਹੀਰਾ ਸਿੰਘ ਜੀ ਰਾਗੀ ਅਤੇ ਹੋਰ ਸਾਰਿਆਂ ਨੇ ਐਸਾ ਯਤਨ ਕੀਤਾ। ਮੈਂ ਵਿਚਾਰ ਇਹ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਸਾਂ, ਐਸਾ ਕਦੀ ਵੀ ਨਾ ਹੋ ਸਕਦਾ, ਸਾਰੇ ਪੰਜਾਬ ਨੂੰ ਲਾਂਬੂ ਨਾ ਲੱਗ ਸਕਦੇ, ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਕਦੀ ਸ਼ਾਇਦ ਕਾਮਯਾਬ ਨਾ ਹੋ ਸਕਦੀ, ਜੇ ਕਿਤੇ ਭਾਈ ਲਛਮਣ ਸਿੰਘ ਹੋਰਾਂ ਵਰਗੇ, ਭਾਈ ਈਸ਼ਰ ਸਿੰਘ ਹੋਰਾਂ ਵਰਗੇ, ਭਾਈ ਟਹਿਲ ਸਿੰਘ ਹੋਰਾਂ ਵਰਗੇ, ਕਿਰਪਾਨ ਬਹਾਦਰ ਸਰਦਾਰ ਮੰਗਲ ਸਿੰਘ ਹੋਰਾਂ ਵਰਗੇ ਹੋਰ ਲਗਭਗ 100 ਸਿੰਘ ਐਸੇ ਸ਼ਹੀਦੀਆਂ ਨਾ ਪਾਉਂਦੇ ਜਿਹੜੇ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ ਵਾਲੇ, ਬਚਣ ਤੇ ਪੂਰੇ ਉਤਰਨ ਵਾਲੇ ਨਾ ਹੁੰਦੇ। ਮੈਂ ਇੱਕ ਬਚਨ ਹੱਥ ਜੋੜ ਕੇ ਕਹਿਣਾ ਚਾਹੁੰਦਾ, ਜ਼ਰੂਰ ਧਿਆਨ ਰੱਖਿਓ। ਜੇ ਕਈ ਦਫਾ ਐਸਾ ਹੁੰਦਾ ਹੈ ਕਿ ਸਬੱਬ ਐਸਾ ਬਣ ਜਾਂਦਾ ਹੈ, ਕਾਫਲਾ ਜਾ ਰਿਹਾ ਹੈ, ਨਾਲ ਰਲ ਗਿਆ, ਕਾਫਲਾ ਸ਼ਹੀਦ ਹੋ ਗਿਆ ਅਤੇ ਸ਼ਹੀਦਾਂ ਵਿੱਚ ਗਿਣੇ ਗਏ ਅਸੀਂ। ਪਰ ਜਿਹੜੇ ਲੋਕ ਨਾ ਭੱਜ ਕੇ ਕਾਫਲੇ ਨਾਲ ਰਲ ਜਾਂਦੇ ਨੇ, ਸ਼ਹੀਦ ਤਾਂ ਆਖ ਲੈ ਜਾਂਦੇ ਨੇ, ਉਹਨਾਂ ਨੂੰ ਸ਼ਹੀਦ ਹੀ ਆਖਿਆ ਜਾਂਦਾ ਹੈ, ਪਰ ਉਹਨਾਂ ਦੀ ਸ਼ਹੀਦੀ ਦਾ ਬਹੁਤਾ ਇੰਪੈਕਟ ਨਹੀਂ ਹੁੰਦਾ। ਇੰਪੈਕਟ ਹੁੰਦਾ ਦੂਰਰਸ ਪ੍ਰਭਾਵ, ਉਹਨਾਂ ਦੀ ਸ਼ਹਾਦਤ ਦਾ ਦੂਰਰਸੀ ਪ੍ਰਭਾਵ ਨਹੀਂ ਹੁੰਦਾ ਹੁੰਦਾ। ਪਰ ਕੁਝ ਵਿਅਕਤੀ ਐਸੇ ਸ਼ਹੀਦ ਹੁੰਦੇ ਨੇ ਜਿਨ੍ਹਾਂ ਵਿੱਚ ਭਾਈ ਸਾਹਿਬ ਸਰਦਾਰ ਦਲੀਪ ਸਿੰਘ ਹੋਰਾਂ ਦੀ ਵੀ ਗੱਲ ਕਰ ਲੈਣੀ ਚਾਹੀਦੀ ਹੈ, ਬੜੇ ਜਪੀ ਤਪੀ ਕਿਸਮ ਦੇ, ਬੜੇ ਤਿਆਗੀ ਕਿਸਮ ਦੇ। ਮੈਂ ਤਾਂ ਇਹ ਬਚਨ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਜਿਹੜਾ ਗੁਰੂ ਸਾਹਿਬ ਨੇ ਆਖਿਆ ਹੈ, ਵਾਰ ਵਾਰ ਸੰਤ ਸ਼ਬਦ ਆਖਿਆ। ਅਫਸੋਸ ਦੀ ਗੱਲ ਇਹ ਹੈ ਕਿ ਅਸੀਂ ਕਦੀ ਭਾਈ ਲਛਮਣ ਸਿੰਘ ਹੋਰਾਂ ਨੂੰ ਸੰਤ ਆਖਿਆ ਨਹੀਂ। ਵਿਡੰਬਣਾ ਇਹ ਹੈ ਕਿ ਅਸੀਂ ਕਦੀ ਭਾਈ ਦਲੀਪ ਸਿੰਘ ਹੋਰਾਂ ਨੂੰ ਸੰਤ ਆਖਿਆ ਨਹੀਂ। ਆਖਦੇ ਅਸੀਂ ਇਸ ਲਈ ਨਹੀਂ ਕਿ ਅਸੀਂ ਕਦੀ ਸਮਝਿਆ ਨਹੀਂ, ਆਖਿਆ ਇਸ ਲਈ ਨਹੀਂ ਕਦੀ ਕਿ ਅਸੀਂ ਕਦੀ ਸਮਝਿਆ ਨਹੀਂ। ਤੇ ਸੱਚ ਇਹ ਹੈ ਇਤਿਹਾਸ ਦਾ ਕਿ ਜਿਨ੍ਹਾਂ ਨੂੰ ਅਸੀਂ ਆਖ ਲੈਂਦੇ ਹਾਂ ਕਈ ਵਾਰ ਉਹ ਹੁੰਦੇ ਨਹੀਂ, ਜਿਨ੍ਹਾਂ ਨੂੰ ਅਸੀਂ ਸਮਝਦੇ ਨਹੀਂ ਸ਼ਾਇਦ ਉਹ ਆਮ ਤੌਰ ਤੇ ਹੀ ਹੁੰਦੇ ਨੇ। ਭਾਈ ਦਲੀਪ ਸਿੰਘ ਹੋਰਾਂ ਨਾਲੋਂ ਕਿਹੜਾ ਵੱਡਾ ਕੋਈ ਸੰਤ ਹੋਵੇਗਾ ਸਿੱਖਾਂ ਦੇ ਵਿੱਚ? ਭਾਈ ਲਛਮਣ ਸਿੰਘ ਹੋਰਾਂ ਨਾਲੋਂ ਕਿਹੜਾ ਹੋਰ ਕੋਈ ਵਧੀਆ ਸਿੱਖ ਹੋਵੇਗਾ, ਸੰਤ ਹੋਵੇਗਾ ਸਿੱਖਾਂ ਦੇ ਵਿੱਚ ਬਾਕੀ ਸਾਥੀਆਂ ਦੇ ਨਾਲੋਂ, ਜਿਨ੍ਹਾਂ ਨੂੰ ਰੋਕਦਿਆਂ ਹੋਇਆਂ ਜੱਫੇ ਪਾਉਂਦਿਆਂ ਹੋਇਆਂ ਨੂੰ ਨਹੀਂ ਰੁਕੇ? ਅਸਾਂ ਨੇ ਇਹ ਮਹੰਤ ਜੋ ਕੁਕਰਮ ਕਰ ਰਿਹਾ ਹੈ ਉਸ ਦੇ ਕੁਕਰਮਾਂ ਦੇ ਦਾਗ ਨੂੰ ਅਸੀਂ ਆਪਣੇ ਖੂਨ ਦੇ ਨਾਲ ਧੋ ਦੇਣਾ ਚਾਹੁੰਦੇ ਹਾਂ। ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਤੇ ਕਿਰਪਾ ਕਰਨ, ਸਾਡਾ ਯਤਨ ਸਫਲ ਹੋ ਜਾਏ। ਤੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ, ਧੰਨ ਗੁਰੂ ਅਰਜਨ ਸਾਹਿਬ ਨੇ, ਜੇ ਤੁਸੀਂ ਵੀ ਅੱਛੇ ਬਣਨਾ ਚਾਹੁੰਦੇ ਹੋ, ਜੇ ਤੁਸੀਂ ਵੀ ਵਿਕਾਰਾਂ ਦੀ ਅੱਗ ਵਿੱਚੋਂ ਬਚੇ ਰਹਿਣਾ ਚਾਹੁੰਦੇ ਹੋ, ਜੇ ਤੁਸੀਂ ਵੀ ਸੰਸਾਰਕ ਝਮੇਲਿਆਂ ਦੇ ਵਿੱਚ ਰਹਿੰਦਿਆਂ ਹੋਇਆਂ ਵਿਚਰਦਿਆਂ ਹੋਇਆਂ ਅਲੇਪ ਰਹਿਣਾ ਚਾਹੁੰਦੇ ਹੋ, ਮੈਨੂੰ ਤਾਂ ਇਉਂ ਲੱਗਦਾ ਜਿਵੇਂ ਕਹਿਣਾ ਚਾਹੁੰਦੇ ਹੋ, ਜੇ ਤੁਸੀਂ ਵੀ ਲਛਮਣ ਸਿੰਘ ਹੋਰਾਂ ਵਰਗੇ ਬਣਨਾ ਚਾਹੁੰਦੇ ਹੋ, ਜੇ ਤੁਸੀਂ ਵੀ ਆਪਣੀ ਅਰਦਾਸ ਦਾ ਹਿੱਸਾ ਬਣਨਾ ਚਾਹੁੰਦੇ ਹੋ ਕਿ ਤੁਹਾਨੂੰ ਯਾਦ ਕਰਨ ਵਾਲਿਆਂ ਦੇ ਅੰਦਰ ਵੀ ਵਾਹਿਗੁਰੂ ਚੇਤੇ ਆ ਜਾਵੇ, ਤਾਂ ਭਾਈਓ ਫਿਰ ਕੀ ਕਰਨਾ ਹੈ? ਫਿਰ ਕਰਨਾ ਹੈ ਆਠ ਪਹਿਰ ਹਰ ਧਿਆਏ ਔਰ ਹਰ ਜਸ ਨਿਤ ਸੁਣ, ਫਿਰ ਇਹ ਕਰਨਾ ਹੈ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਜ ਅੰਮ੍ਰਿਤ ਵੇਲੇ ਫੁਰਮਾਨ ਕੀਤਾ। ਅਤੇ ਫਿਰ ਪਿਆਰ ਨਾਲ ਆਖਿਓ ਨੇ ਜਿਹੜੇ ਇਵੇਂ ਕਰਦੇ ਨੇ, ਤੁਸੀਂ ਸੁਣਨਾ ਪਿਆਰ ਦੇ ਨਾਲ, ਜਿਹੜੇ ਇਵੇਂ ਕਰਦੇ ਨੇ ਕੈਸੇ ਪਰਮ ਪਦ ਨੂੰ ਪ੍ਰਾਪਤ ਕਰਦੇ ਨੇ, ਕੈਸੀ ਸ੍ਰੇਸ਼ਟ ਅਵਸਥਾ ਜ਼ਿੰਦਗੀ ਵਿੱਚ ਪ੍ਰਾਪਤ ਕਰਦੇ ਨੇ। ਸਤਿਗੁਰਾਂ ਨੇ ਪਹਿਲੇ ਸ਼ਲੋਕ ਤੋਂ ਇਸ ਖਿਆਲ ਦੀ ਵਿਆਖਿਆ ਆਰੰਭ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਨੇ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਜੋ ਸਤਿਗੁਰੂ ਜੀ ਕਿਰਪਾ ਕਰਨਗੇ, ਅਖਰੀ ਅਰਥ ਆਪਾਂ ਵਿਚਾਰਨ ਦਾ ਯਤਨ ਕਰੀਏ। ਸਾਰੇ ਰਸਨਾ ਪਵਿੱਤਰ ਕਰਦਿਆਂ ਹੋਇਆਂ ਬੋਲੋ ਜੀ ਵਾਹਿਗੁਰੂ, ਬੋਲੋ ਜੀ, ਬੋਲੋ ਜੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਧਾਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ।
ਸੰਤ ਉਧਾਰਣ ਦਿਆਲੰ, ਜੋ ਦਿਆਲੂ ਹੈ, ਪਰਮੇਸ਼ਰ ਹੈ, ਜੋ ਦਇਆ ਕਰਨ ਵਾਲਾ ਹੈ, ਜੋ ਦਇਆ ਦਾ ਘਰ ਹੈ, ਉਹ ਆਪਣੇ ਸੰਤਾਂ ਨੂੰ ਉਧਾਰ ਦਿੰਦਾ ਹੈ, ਪਾਰ ਲੰਘਾ ਦਿੰਦਾ ਹੈ, ਬਚਾ ਲੈਂਦਾ ਹੈ। ਕਹਿੰਦੇ ਨੇ ਪਰ ਕਿਹਨਾਂ ਨੂੰ ਉਧਾਰ ਲੈਂਦਾ ਹੈ? ਆਸਰੰ ਗੋਪਾਲ ਕੀਰਤਨ ਹੈ, ਜਿਨ੍ਹਾਂ ਨੂੰ ਆਸਰਾ ਹੈ ਕੇਵਲ ਵਾਹਿਗੁਰੂ ਜੀ ਦੀ ਸਿਫਤ ਸਲਾਹ ਦਾ, ਜਿਨ੍ਹਾਂ ਦੇ ਜੀਵਨ ਦਾ ਆਸਰਾ ਹੋਰ ਨਹੀਂ ਕੋਈ, ਜਿਨ੍ਹਾਂ ਦੇ ਜੀਵਨ ਦਾ ਆਸਰਾ ਕੇਵਲ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਹੀ ਸਿਫਤ ਸਲਾਹ ਹੈ।
ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਹੈ।
ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ ਜਿਹੜੇ ਕੇਵਲ ਇੱਕ ਗੋਪਾਲ ਦੇ ਨਾਲ ਜੁੜੇ ਰਹਿੰਦੇ ਨੇ, ਇੱਕ ਕਰਤਾਰ ਦੀ ਸਿਫਤ ਸਲਾਹ ਕਰਦੇ ਨੇ, ਉਹ ਸੰਤ, ਉਹ ਸਿੱਖ, ਉਹਨਾਂ ਦਾ ਜੀਵਨ ਨਿਰਮਲ ਹੋ ਜਾਂਦਾ ਹੈ, ਉਹਨਾਂ ਦਾ ਜੀਵਨ ਨਿਰਮਲ ਹੋ ਜਾਂਦਾ ਹੈ। ਕੇਵਲ ਉਹਨਾਂ ਦਾ ਹੀ ਜੀਵਨ ਨਿਰਮਲ ਨਹੀਂ ਹੁੰਦਾ, ਉਹਨਾਂ ਦੇ ਨਿਕਟਵਰਤੀਆਂ ਦਾ ਵੀ ਜੀਵਨ ਨਿਰਮਲ ਹੋ ਜਾਂਦਾ ਹੈ। ਕੱਲ ਭਾਈ ਸਾਹਿਬ ਹੋਰਾਂ ਨੇ ਸੰਗਤ ਦੀ ਕੰਪਨੀ ਦੀ ਵਿਆਖਿਆ ਬੜੀ ਖੂਬਸੂਰਤ ਢੰਗ ਨਾਲ ਕੀਤੀ। ਹੋਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਦੇਖੋ ਨਾ, ਲਿਬੜੇ ਦੇ ਬੰਦੇ ਦੇ ਕੋਲ ਬਹਾਂਗੇ ਅਸੀਂ ਆ ਕੇ, ਸਾਡੇ ਕੱਪੜੇ ਲਿਬੜਨਗੇ ਨਾ, ਸਧਾਰਨ ਜੀ ਗੱਲ ਹੈ। ਤੇ ਜੇ ਕਿਸੇ ਦੇ ਕੱਪੜਿਆਂ ਦੇ ਵਿੱਚੋਂ ਖੁਸ਼ਬੂ ਹੀ ਆ ਰਹੀ ਹੈ, ਐਸੇ ਬੰਦੇ ਦੇ ਕੋਲ ਕਿਤੇ ਅਸੀਂ ਬੈਠ ਜਾਈਏ ਤੇ ਝੱਟ ਬਾਅਦ ਅਸੀਂ ਉੱਥੇ ਉੱਠੀਏ ਤੇ ਸਾਡੇ ਕੱਪੜਿਆਂ ਵਿੱਚੋਂ ਵੀ ਥੋੜੀ ਥੋੜੀ ਖੁਸ਼ਬੂ ਆ ਸਕਦੀ ਹੈ ਨਾ। ਜਿਹੜੇ ਖਿਆਲਾਂ ਕਰਕੇ ਗੰਦੇ ਨੇ, ਜਦੋਂ ਉਹਨਾਂ ਦੇ ਕਿਤੇ ਸਾਨੂੰ ਕੋਲ ਬਹਿਣਾ ਪੈ ਜਾਵੇ ਤੇ ਸਾਡੇ ਅੰਦਰੋਂ ਵੀ ਫਿਰ ਬਦਬੂ ਆਉਣ ਲੱਗ ਪੈਂਦੀ ਹੈ। ਜਿਹੜੇ ਖਿਆਲਾਂ ਕਰਕੇ ਨਿਰਮਲ ਹੋ ਗਏ, ਵਾਹਿਗੁਰੂ ਜੀ ਦੀ ਸਿਫਤ ਸਲਾਹ ਦੇ ਨਾਲ ਉੱਜਲ ਹੋ ਗਏ, ਜਦੋਂ ਐਸਿਆਂ ਦੇ ਕੋਲ ਅਸੀਂ ਬੈਠ ਜਾਈਏ ਫਿਰ ਸਾਡੇ ਅੰਦਰੋਂ ਵੀ ਨਿਰਮਲ ਖਿਆਲ, ਉਹਨਾਂ ਦੀ ਖੁਸ਼ਬੂ ਆਉਣ ਲੱਗ ਪੈਂਦੀ ਹੈ। ਨਿਰਮਲੰ ਸੰਤ ਸੰਗੇਨ, ਪਰ ਫਿਰ ਸਤਿਗੁਰੂ ਮਹਾਰਾਜ ਨਾ ਉੱਥੇ ਹੀ ਧਿਆਨ ਰਖਾਉਂਦੇ ਨੇ ਸਾਡਾ, ਓਟ ਨਾਨਕ ਪਰਮੇਸ਼ੁਰ ਹੈ। ਨਿਰਮਲ ਕੌਣ ਹੁੰਦੇ ਨੇ? ਨਿਰਮਲ ਉਹ ਹੁੰਦੇ ਨੇ ਜਿਨ੍ਹਾਂ ਦੀ ਓਟ ਕੇਵਲ ਪਰਮੇਸ਼ਰ ਹੈ, ਕੇਵਲ ਕਰਤਾਰ ਹੈ। ਮੈਂ ਹੱਥ ਜੋੜ ਰਿਹਾ, ਤੁਸੀਂ ਸਾਰੇ ਦੇਖ ਰਹੇ ਹੋਵੋਗੇ, ਟੈਲੀਵਿਜ਼ਨ 'ਤੇ ਵੀ ਦੇਖ ਰਹੇ ਹੋਵੋਗੇ, ਮੈਂ ਭੈ ਵਿੱਚ ਆਖਦਾ ਇੱਕ ਗੱਲ, ਨਿਮਰਤਾ ਸਹਿਤ ਮੈਂ ਕਹਿੰਦਾ, ਇੱਕ ਐਸੇ ਸਥਾਨ 'ਤੇ ਜਾ ਕੇ ਬੈਠਣ ਦਾ ਨਾ ਮੈਨੂੰ ਮੌਕਾ ਬਣ ਗਿਆ ਸਬੱਬ ਨਾਲ। ਇੱਥੇ ਦਿੱਲੀ ਦੀ ਗੱਲ ਹੀ ਹੈ, ਇੰਗਲੈਂਡ ਤੋਂ ਆਇਆ ਮੈਂ, ਸ਼ਾਇਦ 93 ਦੀ ਗੱਲ ਹੋਏਗੀ। ਬੈਠਾ ਰਿਹਾ ਮੈਂ, ਸੁਣਦਾ ਰਿਹਾ, 4 ਘੰਟੇ ਲਗਾਤਾਰ ਜੋ ਸਤਸੰਗ ਹੋ ਰਿਹਾ ਸੀ ਮੈਂ ਸੁਣਿਆ, ਹਾਜ਼ਰੀਆਂ ਭਰੀਆਂ। 4 ਘੰਟਿਆਂ ਦੇ ਲਗਾਤਾਰ ਸਤਸੰਗ ਦੇ ਦੌਰਾਨ ਕੀਰਤਨ ਕਰਨ ਵਾਲਿਆਂ ਨੇ, ਸ਼ਬਦ ਪੜ੍ਹਨ ਵਾਲਿਆਂ ਨੇ ਸ਼ਬਦ ਵੀ ਪੜ੍ਹਿਆ, ਨਾਲ ਵਿਆਖਿਆ ਵੀ ਕੀਤੀ। ਔਰ ਮੈਂ ਹੈਰਾਨ ਹੋਇਆ ਕਿ 4 ਘੰਟਿਆਂ ਦੇ ਸਮੇਂ ਦੇ ਦੌਰਾਨ ਕਦੀ ਵੱਡੇ ਬਾਬਾ ਜੀ, ਕਦੀ ਛੋਟੇ ਬਾਬਾ ਜੀ, ਕਦੀ ਵੱਡੇ ਬਾਬਾ ਜੀ, ਕਦੀ ਛੋਟੇ ਬਾਬਾ ਜੀ, ਕਦੀ ਵੱਡੇ ਮਹਾਂਪੁਰਸ਼, ਕਦੀ ਛੋਟੇ ਮਹਾਂਪੁਰਸ਼, ਗੁਰੂ ਦੀ ਗੱਲ ਹੀ ਕੋਈ ਨਹੀਂ। ਸਿਰਫ 2 ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜ਼ਿਕਰ ਕੀਤਾ ਗਿਆ, ਸਿਰਫ 2 ਵਾਰ। ਔਰ ਜਿਸ ਵੇਲੇ ਬਾਅਦ ਵਿੱਚ ਮੈਨੂੰ ਸਮਾਂ ਬਖਸ਼ਿਓ ਨੇ ਹਾਜ਼ਰੀ ਭਰਨ ਦਾ, ਤੇ ਮੈਂ ਕਿਹਾ ਵੀ ਹੁਣ ਹੋਰ ਤਾਂ ਗੱਲ ਕਰਨ ਵਾਲੀ ਕੋਈ ਨਹੀਂ, ਇੱਕ ਇਹ ਹੀ ਗੱਲ ਧਿਆਨ ਕਰਨ ਵਾਲੀ ਹੈ, ਅਸੀਂ ਗੱਲ ਕਰ ਲਈਏ ਵੱਡੇ ਬਾਬਾ ਜੀ ਦੀ, ਗੱਲ ਕਰ ਲਈਏ ਅਸੀਂ ਵੱਡੇ ਮਹਾਂਪੁਰਖਾਂ ਦੀ, ਗੱਲ ਕਰ ਲਈਏ ਅਸੀਂ ਛੋਟੇ ਬਾਬਾ ਜੀ ਦੀ, ਗੱਲ ਕਰ ਲਈਏ ਅਸੀਂ ਛੋਟੇ ਮਹਾਂਪੁਰਖਾਂ ਦੀ, ਪਰ ਇਹ ਬਾਬਾ, ਇਹ ਵਿਅਕਤੀ ਬਾਬੇ ਬਣੇ ਕਿਵੇਂ? ਸਾਨੂੰ ਇਹ ਗੱਲ ਤਾਂ ਨਹੀਂ ਭੁਲਾ ਲੈਣੀ ਚਾਹੀਦੀ ਨਾ। ਇਹ ਬਾਬੇ ਭਾਵੇਂ ਵੱਡੇ ਹੋਏ ਤੇ ਭਾਵੇਂ ਛੋਟੇ ਹੋਏ, ਭਾਵੇਂ ਛੋਟੇ ਮਹਾਂਪੁਰਖ ਤੇ ਭਾਵੇਂ ਵੱਡੇ ਮਹਾਂਪੁਰਖ, ਸਾਰੇ ਹੀ ਸਿੱਖ ਨੇ। ਇਹਨਾਂ ਦੇ ਅੰਦਰ ਖੁਸ਼ਬੂ ਕਿੱਥੋਂ ਆਈ? ਸਾਨੂੰ ਧਿਆਨ ਕਰਨਾ ਚਾਹੀਦਾ ਹੈ। ਖੁਸ਼ਬੂ ਆਈ ਧਰਮ ਕਰਮ ਪੂਰਾ ਸਤਿਗੁਰ ਪਾਈ ਹੈ। ਅਸੀਂ ਗੁਰੂ ਭੁਲਾ ਦਈਏ ਤੇ ਗੁਰੂ ਦਾ ਉਪਦੇਸ਼ ਭੁਲਾ ਦਈਏ ਕਿ ਜਿਨ੍ਹਾਂ ਨੇ ਖੁਸ਼ਬੂਦਾਰ ਹੋਣਾ ਹੈ, ਜਿਨ੍ਹਾਂ ਨੇ ਵਧੀਆ ਬਣਨਾ ਹੈ, ਉਹ ਵਾਹਿਗੁਰੂ ਜੀ ਦੇ ਨਾਲ ਜੁੜਨ। ਓਟ ਕੀ ਸ਼ਬਦ ਆਇਆ? ਓਟ ਨਾਨਕ ਪਰਮੇਸ਼ੁਰ ਹੈ। ਵਾਹਿਗੁਰੂ ਜੀ ਦੇ ਨਾਲ ਵਾਹਿਗੁਰੂ ਜੀ ਦੀ ਓਟ ਲੈਣ। ਬੰਦਿਆਂ ਦੇ ਨਾਲ ਕੋਈ ਜੁੜੇਗਾ ਟੱਪੜਾ ਲੱਗ ਜਾਏਗਾ। ਜੇ ਮੈਂ ਇਉਂ ਸੰਖੇਪ ਰੂਪ ਵਿੱਚ ਆਖਾਂ, ਕੋਈ ਵੀ ਅੱਜ ਸੰਤ ਕਹਾਉਣ ਵਾਲਾ, ਕੋਈ ਵੀ ਅੱਜ ਬਾਬਾ ਕਹਾਉਣ ਵਾਲਾ, ਕੋਈ ਵੀ ਅੱਜ ਮਹਾਂਪੁਰਖ ਕਹਾਉਣ ਵਾਲਾ, ਕੋਈ ਵੀ ਅੱਜ ਬ੍ਰਹਮ ਗਿਆਨੀ ਕਹਾਉਣ ਵਾਲਾ, ਇਹ ਸਾਰੇ ਦੇ ਸਾਰੇ ਗੁਰੂ ਕੇ ਸਿੱਖ ਨੇ। ਇਹ ਕੀ ਨੇ? ਗੁਰੂ ਕੇ ਸਿੱਖ। ਗੁਰੂ ਨੇ ਮਹਾਰਾਜ ਦਸ ਪਾਤਸ਼ਾਹੀਆਂ ਤੇ ਦਸ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ, ਤੇ ਜਿਸ ਵੇਲੇ ਕਿਤੇ ਇਸ ਜੁਗਤ ਵਿੱਚ ਬੈਠਦਾ ਹੈ ਪੰਥ, ਫਿਰ ਗੁਰੂ ਪੰਥ। ਹਾਂਜੀ, ਬਾਕੀ ਸਾਰੇ ਸਿੱਖ ਨੇ। ਹੁਣ ਸਿੱਖ ਨੇ ਵੱਡਾ ਹੋਣਾ ਹੈ। ਸਿੱਖ ਮੈਂ ਵੀ ਵੱਡਾ ਹੋ ਸਕਦਾ, ਸਿੱਖ ਤੁਸੀਂ ਵੀ, ਕੋਈ ਵੀ। ਹੁਣ ਖਿਮੇ ਕਰਨਾ, ਖਿਮਾ ਕਰਨਾ, ਇਹ ਵੀ ਵਚਨ ਕੀਤਾ ਜਾ ਸਕਦਾ ਹੈ ਨਾ, ਕਿ ਕੋਈ ਵੀ ਸਿੱਖ ਵੱਡਾ ਹੋ ਸਕਦਾ ਹੈ, ਕੋਈ ਵੀ ਸਿੱਖ ਖੁਸ਼ਬੂਦਾਰ ਹੋ ਸਕਦਾ ਹੈ, ਕੋਈ ਵੀ ਸਿੱਖ ਮਹਾਂਪੁਰਸ਼ ਹੋ ਸਕਦਾ ਹੈ। ਮਹਾਂਪੁਰਸ਼ ਭਾਈ ਲਛਮਣ ਸਿੰਘ ਵਰਗਾ, ਮਹਾਂਪੁਰਸ਼ ਭਾਈ ਦਲੀਪ ਸਿੰਘ ਵਰਗਾ। ਹਾਂਜੀ, ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਵਾਰ ਵਾਰ ਚੇਤੇ ਕਰਵਾਉਂਦੇ ਨੇ, ਐਸੇ ਲੋਕ ਆਪ ਵੀ ਉਧਰ ਜਾਂਦੇ ਨੇ, ਕਰਤਾਰ ਉਹਨਾਂ ਦਾ ਉਧਾਰ ਕਰ ਦਿੰਦਾ ਹੈ। ਸੰਤ ਉਧਾਰਨ ਦਾ ਆਲੰ ਆਸਰੰਗ ਗੋਪਾਲ ਕੀਰਤਨ ਹੈ, ਲੇਕਿਨ ਕੌਣ ਉਧਰਦੇ ਨੇ? ਜਿਹੜੇ ਕੇਵਲ ਆਪ ਕਰਤਾਰ ਨਾਲ ਜੁੜੇ ਹੋਏ ਨੇ। ਔਰ ਨਿਰਮਲੰਗ ਸੰਤ ਸੰਗੇਨ, ਉਹਨਾਂ ਦੇ ਨਾਲ ਫਿਰ ਜੁੜਨ ਵਾਲੇ, ਸੰਗਤ ਵਿੱਚ ਆਉਣ ਵਾਲੇ ਹੋਰ ਵੀ ਨਿਰਮਲ ਹੋ ਜਾਂਦੇ ਨੇ। ਗੱਲ ਸਿਰਫ ਇੱਕ ਹੈ, ਓਟ ਨਾਨਕ ਪਰਮੇਸ਼ੁਰ ਹੈ, ਜਿਹੜੇ ਅੱਠੇ ਪੈਰ ਕੇਵਲ ਪਰਮੇਸ਼ੁਰ ਦੇ ਨਾਲ ਜੁੜੇ ਹੁੰਦੇ ਨੇ। ਅਸੀਂ ਅਕਸਰ ਬਚਨ ਯਾਦ ਕਰਿਆ ਕਰਦੇ ਹਾਂ ਨਾ, ਜਿੰਨਾ ਸਾਸ ਗਿਰਾਸ ਨਾ ਵਿਸਰੈ। ਬੋਲੋ ਸਾਰੇ, ਜਿੰਨਾ ਸਾਸ ਗਿਰਾਸ ਨਾ ਵਿਸਰੈ, ਹਰਿ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ। ਸੰਤ ਧਨ ਸੇ ਸੇਈ ਪੂਰਨ ਸੋਈ। ਅਰ ਇਹ ਹਰ ਸਿੱਖ ਨੂੰ ਪੂਰਨ ਸੰਤ ਨਹੀਂ ਬਣਨਾ ਚਾਹੀਦਾ? ਹਾਂਜੀ, ਮੈਂ ਤਾਂ ਇਉਂ ਨਿਮਰਤਾ ਸਹਿਤ ਹੱਥ ਜੋੜ ਕੇ ਆਖਦਾ, ਜਿਸ ਵਿਅਕਤੀ ਦੇ ਅੰਦਰ, ਜਿਸ ਸਿੱਖ ਦੇ ਅੰਦਰ ਐਸੀ ਸੰਤਤਾਈ ਨਹੀਂ, ਉਹ ਸਿੱਖ ਕਿਵੇਂ ਹੋਇਆ ਭਲਾ? ਤੇ ਜਿਹੜਾ ਇਹੋ ਜਿਹੀ ਸੰਤਤਾਈ ਦਾ ਮਾਲਕ ਹੈ, ਸਿੱਖ ਵੀ ਉਹੀ ਹੈ। ਔਰ ਐਸੀ ਸੰਤਤਾਈ ਦਾ ਮਾਲਕ ਜਿਹੜਾ ਹੈ, ਉਹਨਾਂ ਦੇ ਕਿਤੇ ਸੰਗਤ ਮਿਲ ਜਾਵੇ, ਫਿਰ ਜੀਵਨ ਸਫਲ ਹੋ ਜਾਂਦਾ। ਪਾਤਸ਼ਾਹ ਮਹਾਰਾਜ ਚੇਤਾ ਕਰਵਾ ਰਹੇ ਨੇ, ਯਾਦ ਰੱਖਿਓ ਜੇ।
ਚੰਦਨ ਸਰਦ ਰੁੱਤ ਮੂਲ ਨ ਮਿਟਾਈ ਕਾਮ।
ਲੋਕ ਆਪਣੇ ਮੱਥੇ ਤੇ ਚੰਦਨ ਦੇ ਟਿੱਕੇ ਲਾਉਣ, ਆਪਣੇ ਮੱਥੇ ਤੇ ਤੁਲਸੀ ਦੇ ਟਿੱਕੇ ਲਾਉਣ, ਆਪਣੇ ਮੱਥੇ ਤੇ ਕੇਸਰ ਦੇ ਟਿੱਕੇ ਲਾਉਣ, ਇਸ ਲਈ ਲਾਉਣ ਕਿ ਮੱਥਾ ਠੰਡਾ ਹੋ ਜਾਂਦਾ ਹੈ। ਚੰਦ ਦੀਆਂ ਰਿਸ਼ਮਾਂ ਦੇ ਵਿੱਚ ਇਸ ਲਈ ਤੁਰਨ ਕਿ ਚੰਦ ਦੀ ਜਿਹੜੀ ਚਾਨਣੀ ਹੈ ਉਹ ਠੰਡੀ ਮਿੱਠੀ ਹੈ, ਤੇ ਸਰੀਰ ਸ਼ਾਂਤ ਹੋ ਜਾਂਦਾ ਹੈ। ਤਰੇਲੇ ਹੋਏ ਘਾਹ ਤੇ ਇਸ ਲਈ ਤੁਰਨ ਕਿ ਤਰੇਲੇ ਘਾਹ ਤੇ ਤੁਰਿਆ ਹੋਇਆ ਪੈਰਾਂ ਤੋਂ ਜਿਹੜੀ ਨਾ ਠੰਡੀ ਨਮੀ ਮਿਲਦੀ ਹੈ ਨਾ, ਉਸ ਦੇ ਨਾਲ ਤਾਲੂ ਠੰਡਾ ਹੋ ਜਾਂਦਾ ਹੈ, ਅੰਦਰ ਠੰਡ ਵਰਤ ਜਾਂਦੀ ਹੈ। ਲੇਕਿਨ ਪਾਤਸ਼ਾਹ ਕਹਿੰਦੇ ਨੇ ਤੁਸੀਂ ਇਸ ਚੱਕਰ ਚ ਨਾ ਕਿਤੇ ਪੈ ਜਾਇਓ ਜੇ। ਮੂਲ ਨਾ ਮਿਟਾਈ ਕਾਮ, ਕਾਮ ਹੁੰਦਾ ਹੈ ਗਰਮੀ, ਤਪਸ਼। ਗਰਮੀ ਜੇਠ ਹਾੜ ਦੀ ਗਰਮੀ ਨਹੀਂ, ਗਰਮੀ ਵਿਕਾਰਾਂ ਦੀ ਗਰਮੀ। ਵਿਕਾਰਾਂ ਦੀ ਗਰਮੀ। ਇਹ ਕਿਹਾ ਜਾ ਸਕਦਾ ਹੈ ਕਿ ਮਹੰਤ ਨਾਰਾਇਣ ਦਾਸ ਕਦੀ ਟਿੱਕੇ ਨਾ ਲਾਉਂਦਾ ਹੋਏਗਾ? ਇਹ ਕਿਹਾ ਜਾ ਸਕਦਾ ਕਿ ਹਰੀਨਾਥ ਜੋਗੀ ਜਿਹੜਾ ਬੁਲਬੁਲੀਆਂ ਮਾਰਦਾ ਫਿਰਦਾ ਸੀ ਟਿੱਕੇ ਨਹੀਂ ਲਾਉਂਦਾ ਸੀ? ਇਹ ਕਿਹਾ ਜਾਂਦਾ ਹੈ ਕਿ ਦੂਜੇ ਹੋਰ ਟਿੱਕੇ ਨਹੀਂ ਲਾਉਣ ਵਾਲੇ ਸਨ? ਇਹ ਟਿੱਕੇ ਲਾਉਣ ਵਾਲੇ ਸੰਸਾਰੇ। ਲੇਕਿਨ ਸਤਿਗੁਰਾਂ ਨੇ ਆਖਿਆ ਮੂਲ ਨਾ ਮਿਟਈ ਕਾਮ। ਗੁਰੂ ਕੇ ਸਿੱਖੋ, ਕਿਤੇ ਇਸ ਪਾਸੇ ਨਾ ਕੋਈ ਤੁਰ ਪਿਆ ਜੇ ਇਹਨਾਂ ਟਿੱਕੇ ਲਾਇਆ ਹੋਇਆ। ਬਾਹਰ ਹੀ ਕੋਈ ਠੰਡ ਪਵੇ, ਅੰਦਰ ਤੇ ਭਾਵੇਂ ਨਾ ਪਵੇ, ਪਰ ਵਿਕਾਰਾਂ ਦੇ ਠੰਡ ਨਹੀਂ ਹੋ ਸਕਦੀ। ਇਹ ਠੰਡ ਕਿਵੇਂ ਅੰਦਰ ਪੈ ਸਕਦੀ ਹੈ ਜੀ?
ਸੀਤਲ ਥੀਵੈ ਨਾਨਕਾ ਜਪੰਦੜ ਹਰ ਨਾਮ।
ਅਯੋਂ ਠੰਡ ਪੈਂਦੀ ਹੈ, ਸੀਤਲ ਥੀਵੈ ਨਾਨਕਾ, ਠੰਡਾ ਠਾਰ ਹੋ ਜਾਂਦਾ ਹੈ ਅੰਦਰ, ਸਾਡੇ ਸੀਤਲਤਾ ਵਰਤ ਜਾਂਦੀ ਹੈ, ਹੋ ਰਿਹਾ ਭਾਈ ਵਾਲੀ ਅਵਸਥਾ ਹੋ ਜਾਂਦੀ ਹੈ। ਕਦੋਂ? ਹਰ ਕਾ ਨਾਮ ਧਿਆਏ ਕੈ। ਸੀਤਲ ਥੀਵੈ ਨਾਨਕਾ ਜਪੰਦੜੋ ਹਰੀ ਨਾਮ। ਯਾਦ ਰੱਖਿਓ ਜੇ ਭਾਵੇਂ ਨਨਕਾਣਾ ਸਾਹਿਬ ਦਾ ਮਾਲਕ ਕੋਈ ਬਣ ਕੇ ਬਹਿ ਜਾਵੇ ਨਾ, ਅੰਦਰੋਂ ਸੜਦਾ ਬਲਦਾ ਹੀ ਰਹੇਗਾ। ਜੇ ਅੰਦਰ ਰੱਬੀ ਨਾਮ ਨਹੀਂ ਹੈ ਤਾਂ, ਅੰਦਰ ਰੱਬੀ ਯਾਦ ਨਹੀਂ ਤਾਂ ਅੰਦਰੋਂ ਸੜਦਾ ਬਲਦਾ ਹੀ ਰਹੇਗਾ। ਸਤਿਗੁਰਾਂ ਨੇ ਅੱਗੇ ਕੀ ਵਚਨ ਕੀਤਾ?
ਪੌੜੀ ਚਰਨ ਕਮਲ ਕੀ ਓਟ ਉਧਰੇ ਸਗਲ ਜਨ।
ਸਤਿਗੁਰੂ ਮਹਾਰਾਜ ਪੌੜੀ ਦੇ ਵਿੱਚ, 17ਵੀਂ ਪੌੜੀ ਵਿੱਚ ਵਚਨ ਕਰਦੇ ਨੇ, ਜਿਹੜੇ ਕਰਤਾਰ ਨਾਲ ਜੁੜ ਗਏ, ਚਰਨ ਕਮਲ ਕੀ ਓਟ ਉਧਰੇ ਸਗਲ ਜਨ। ਹੁਣ ਇੱਕ ਦੋ ਦੀ ਗੱਲ ਨਹੀਂ ਕੀਤੀ, ਸਾਰੇ ਹੀ। ਸਗਲ ਜਨ ਤੋਂ ਭਾਵ ਹੈ ਕਿ ਕੁੱਲ ਮਨੁੱਖਤਾ ਜਿਹੜੀ ਹੈ ਉਸਦਾ ਉਧਾਰ ਹੋ ਸਕਦਾ ਹੈ, ਉਧਰ ਸਕਦੀ ਹੈ, ਜੇ ਉਹ ਕਰਤਾਰ ਦੇ ਨਾਲ ਸਹੀ ਲਫ਼ਜ਼ਾਂ ਦੇ ਨਾਲ ਸਭ ਸਹੀ ਲਫ਼ਜ਼ਾਂ ਵਿੱਚ ਜੁੜ ਜਾਏ।
ਸੁਣ ਪ੍ਰਤਾਪ ਗੋਵਿੰਦ ਨਿਰਭਉ ਭੈ ਮਨ।
ਵਾਹਿਗੁਰੂ ਜੀ ਦਾ ਪ੍ਰਤਾਪ ਸੁਣ ਕੇ, ਵਾਹਿਗੁਰੂ ਜੀ ਦੀਆਂ ਵਡਿਆਈਆਂ ਸੁਣ ਕੇ ਉਹਨਾਂ ਦੇ ਅੰਦਰ ਨਿਰਭੈਤਾ ਆ ਜਾਂਦੀ ਹੈ, ਕਿਉਂਕਿ ਵਾਹਿਗੁਰੂ ਜੀ ਨਿਰਭਉ ਨੇ, ਇਸ ਲਈ ਨਿਰਭਉ ਜਪੈ। ਹਾਂਜੀ, ਸਗਲ ਭਉ ਮਿਟੈ, ਪਤਾ ਲੱਗ ਜਾਵੇ ਕਿ ਰਾਂਝੇ ਰਿਹਾਣੇ ਬੰਦੂਕਾਂ ਫੜ ਕੇ ਖੜੋਤੇ ਨੇ, ਦੈਨ ਫਿਰ ਕੀ ਹੋ ਗਿਆ? ਆਖਿਆ ਪਾਲ ਸਿੰਘ ਨਿਰਮਲੇ ਨੇ, ਜਿਹੜਾ ਅੰਦਰ ਰਿਪੋਰਟ ਲੈ ਕੇ ਜਾ ਕੇ ਦੱਸਣ ਵਾਲਾ ਸੀ, ਰਸਤੇ ਵਿੱਚ ਮਿਲਿਆ ਸਰਦਾਰ ਲਕਸ਼ਮਣ ਸਿੰਘ ਹੋਰਾਂ ਨੂੰ, ਕਹਿਣ ਲੱਗਾ ਸਰਦਾਰ ਜੀ ਦੇਖੋ ਗੱਲ ਇਹ ਹੈ, ਮੰਤ ਤਿਆਰੀਆਂ ਕਰਕੇ ਬੈਠਾ, ਤੇਲ ਦੇ ਪੀਪੇ ਤੇ ਲੱਕੜਾਂ ਛੱਕੜਾਂ ਤੇ ਹੋਰ ਸਾਰੇ ਐਸੇ ਬਦਮਾਸ਼ ਨੇ ਇਕੱਠੇ ਕੀਤੇ ਹੋਏ ਨੇ, ਨਾ ਜਾਈਏ ਆਪਾਂ ਅੰਦਰ, ਕਤਲੋ ਗਾਰਤ ਹੋ ਸਕਦੀ ਹੈ। ਫਿਰ ਤੁਸੀਂ ਕਹਿੰਦੇ ਹੋ ਅਸੀਂ ਸ਼ਾਂਤਮਈ ਰਹਿਣਾ ਹੈ। ਸ਼ਾਂਤਮਈ ਦੇ ਅਰਥ ਉਹਨਾਂ ਦੇ ਵਾਸਤੇ ਹੁੰਦੇ ਨੇ ਜਿਹੜੇ ਆਪ ਸ਼ਾਂਤ ਨੇ, ਅਸ਼ਾਂਤਾਂ ਦੇ ਅੱਗੇ ਸ਼ਾਂਤੀ ਵਿਖਾਉਣੀ। ਸਰਦਾਰ ਜੀ ਕਹਿਣ ਲੱਗੇ ਦੇਖੋ ਜੋ ਗੁਰੂ ਨਾਨਕ ਦਾ ਭਾਣਾ ਹੋਵੇਗਾ ਹੋ ਜਾਏਗਾ, ਵਰਤ ਜਾਏਗਾ। ਦਲੀਲ ਦਿੱਤੀ, ਹੁਣ ਦਲੀਲਾਂ ਵਾਲਿਆਂ ਕੋਲ ਦਲੀਲਾਂ ਬੜੀਆਂ ਹੁੰਦੀਆਂ ਨੇ, ਕਹਿੰਦੇ ਨੇ ਸਰਦਾਰ ਜੀ ਬਲਦੀ ਅੱਗ ਦੇ ਵਿੱਚ ਕੋਈ ਛਾਲ ਮਾਰੇ ਫਿਰ ਆਖੀਏ ਗੁਰੂ ਨਾਨਕ ਦਾ ਭਾਣਾ ਹੋਵੇਗਾ, ਸ਼ੇਰ ਦੇ ਮੂੰਹ ਦੇ ਵਿੱਚ ਬਾਂਹ ਦੇ ਦੇਵੇ ਕੋਈ ਆਖੇ ਗੁਰੂ ਨਾਨਕ ਦਾ ਭਾਣਾ ਹੋਵੇਗਾ। ਤੇ ਸਰਦਾਰ ਜੀ ਕਹਿਣ ਲੱਗੇ ਹਾਂ ਗੁਰੂ ਨਾਨਕ ਦਾ ਭਾਣਾ ਹੀ ਹੈ ਫਿਰ, ਅਰ ਇਸ ਭਾਣੇ ਦੀ ਅਵਸਥਾ ਨੂੰ ਤੂੰ ਨਹੀਂ ਸਮਝ ਸਕਦਾ। ਤੇ ਪਾਲ ਸਿੰਘ ਉੱਥੇ ਹੀ ਰਹਿ ਗਿਆ। ਇੱਕ ਹੋਰ ਉਦਾਸੀ ਜਿਸ ਦਾ ਨਾਮ ਸੁੰਦਰ ਦਾਸ ਸੀ, ਲਾਸਟ ਮੂਮੈਂਟ ਤੇ ਦੋ ਸੱਜਣਾਂ ਦੇ ਨਾਲ ਉਹਨਾਂ ਨੂੰ ਅੰਦਰ ਭੇਜਿਆ ਜਨਮ ਸਥਾਨ, ਵੀ ਤੁਸੀਂ ਜਾ ਕੇ ਦੇਖਿਓ ਜੇ ਤੇ ਦੇਖ ਕੇ ਸਾਨੂੰ ਦੱਸ ਦਿਓ ਜੀ, ਆਵਾਜ਼ ਦਿਆ ਜੇ। ਉਹਨਾਂ ਨੇ ਆਵਾਜ਼ ਦਿੱਤੀ, ਟਿਕਟਾਂ ਖੁੱਲ ਗਈਆਂ ਨੇ, ਭੱਜ ਕੇ ਆਓ ਗੱਡੀ ਤੇ ਚੜ ਜਾਈਏ। ਸਾਰੇ ਭੱਜ ਕੇ ਆ ਗਏ। ਜਿਸ ਵੇਲੇ ਆਉਣ ਲੱਗੇ ਸਨ ਨਾ ਸੁੰਦਰ ਦਾਸ, ਤੇ ਸੁੰਦਰ ਦਾਸ ਵੀ ਉਦਾਸੀ ਸੀ। ਉਸ ਵੇਲੇ ਸਰਦਾਰ ਲਕਸ਼ਮਣ ਸਿੰਘ ਹੋਰਾਂ ਨੇ ਹੱਥ ਜੋੜ ਕੇ ਮੁਆਫੀ ਮੰਗਦੇ ਹੋਏ ਆਖੀ, ਬਾਬਾ ਜੀ ਮੈਂ ਭੁੱਲ ਗਿਆ, ਮੈਂ ਤੁਹਾਨੂੰ ਨਾਰਾਇਣ ਦਾਸ ਵਰਗਾ ਹੀ ਸਮਝਦਾ ਸਾਂ, ਅੰਦਰੋਂ ਜਲਿਆ ਬਲਿਆ, ਪਰ ਤੁਸੀਂ ਤਾਂ ਸ਼ਬਦ ਦੇ ਨਾਲ ਸ਼ਾਂਤ ਹੋ ਗਏ, ਸ਼ਹੀਦ ਹੋਣ ਵਾਸਤੇ ਆ ਗਏ ਹੋ ਤੁਸੀਂ, ਮੈਂ ਤੁਹਾਡੇ ਪਾਸੋਂ ਮੁਆਫੀ ਮੰਗਦਾ। ਸਤਿਗੁਰਾਂ ਨੇ ਆਖਿਆ ਸੁਣ ਪ੍ਰਤਾਪ ਗੋਬਿੰਦ ਨਿਰਭਉ ਭੈ ਮਨ। ਜਿਹੜੇ ਗੋਬਿੰਦ ਨਾਲ ਜੁੜ ਜਾਂਦੇ ਨੇ ਨਿਰਭਉ ਹੋ ਜਾਂਦੇ ਨੇ।
ਟੋਟ ਨਾ ਆਵੇ ਮੂਲ ਸੰਚਿਆ ਨਾਮ ਧਨ।
ਉਹਨਾਂ ਦੇ ਪਾਸ ਉਹ ਧਨ ਹੈ ਜਿੱਥੇ ਰਾਈ ਪਰ ਕਦੀ ਟੋਟ ਨਹੀਂ ਆਉਂਦੀ ਧਰਮ ਦੇ ਧਨ ਦੀ। ਹਾਂਜੀ,
ਸੰਤ ਜਨਾ ਸਿਓ ਸੰਗ ਪਾਈਏ ਵੱਡਾ ਪੁੰਨ।
ਸਤਿਗੁਰੂ ਮਹਾਰਾਜ ਸ਼ਬਦ ਸੰਪੂਰਨ ਕਰਦੇ ਨੇ, ਐਸੇ ਸੰਤ ਜਨਾ ਸਿਓ ਸੰਗ ਪਾਈਏ ਵੱਡਾ ਪੁੰਨ। ਐਸੇ ਸੰਤ ਜਨਾ ਦਾ ਸੰਗਤ ਮਿਲ ਜਾਵੇ ਜੀਵਨ ਸਫਲ ਹੋ ਜਾਂਦਾ ਹੈ।
ਆਠ ਪਹਿਰ ਹਰ ਧਿਆਈ ਹਰ ਜਸ ਨਿਤ ਸੁਣ।
ਐਸੇ ਸੰਤ ਜਨਾਂ ਦੀ ਸੰਗਤ ਵਿੱਚ ਆ ਕੇ ਪਿਆਰਿਆ ਇਹ ਕੰਮ ਕਰਨ ਵਾਲਾ ਹੈ ਤੇਰੇ ਤੇ ਸਦਾ ਕਰਦਾ ਰਹੀ। ਆਠ ਪੈਰ ਹਰ ਧਿਆਏ ਹਰ ਜਸ ਨਿਤ ਸੁਣ। ਹਾਂਜੀ ਇੱਕ ਵਾਰ ਫਿਰ ਦੁਹਰਾ ਦਿਓ ਜੀ।
ਆਠ ਸੰਤ ਜਨਾ ਸਿਉ ਸੰਗ ਪਾਈਐ ਵੱਡੇ ਪੁੰਨ। ਆਠ ਪਹਿਰ ਹਰ ਧਿਆਏ
ਹਰ ਜਸ ਨਿਤ ਸੁਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।